ਉਪਰ ਖਿੜਕੀ ਔਰ ਖਿੜਕੀ ਉਪਰ ਦਸਵਾਂ ਦੁਆਰ ਕਹਿ ਕਬੀਰ ਤਾਂ ਕਾ ਅੰਤ ਨਾ ਪਾਰ ਖਿੜਕੀ ਉਪਰ ਦਸਵਾਂ ਦੁਆਰ ਕਹਿ ਕਬੀਰ ਤਾਂ ਕਾ ਅੰਤ ਨਾ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਸੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਹਰ ਕੀ ਵਡਿਆਈ ਹਾਂ ਆਖ ਨ ਸਕਾਂ ਹਾਂ ਮੂਰਖ ਮੁਗਦਨੀ ਜਾਣ ਜਨ ਨਾਨਕ ਕੋ ਹਰ ਬਖਸ ਲੈ ਮੇਰੇ ਸਵਾਮੀ ਸਰਣਾਗਤ ਭਇਆ ਅਜਾਣ ਮੂਕ ਉਚਰੈ ਸ਼ਾਸਤਰ ਖੱਟ ਸਿੰਘ ਕਿਰਨ ਚੜ ਜਾਏ ਅੰਤ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਦਸਾਂ ਹਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਿੱਤਰ ਸ਼ਬਦ ਇਸ ਦੇ ਵਿੱਚ ਭਗਤ ਕਬੀਰ ਜੀ ਫੁਰਮਾਨ ਕਰ ਰਹੇ ਹਨ। ਕਬੀਰ ਜੀ ਨੂੰ ਭਗਤ ਸਿਰਮੋਰ ਕਿਹਾ ਜਾਂਦਾ ਹੈ, ਉਹ ਭਗਤਾਂ ਦੇ ਵਿੱਚੋਂ ਸਿਰਮੋਰ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਭ ਤੋਂ ਵੱਧ ਕੇ ਸ਼ਬਦ ਭਗਤਾਂ 'ਚੋਂ ਉਹਨਾਂ ਦੇ ਹੀ ਹਨ ਅਤੇ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਕਬੀਰ ਜੀ ਭਗਤਾਂ ਦੇ ਵਿੱਚ ਇਸ ਤਰ੍ਹਾਂ ਹਨ ਜਿਵੇਂ ਪਦਾਰਥਾਂ ਦੇ ਵਿੱਚ ਲੂਣ ਹੈ, ਲੂਣ ਹਰ ਵਸਤੂ ਨੂੰ ਆਨੰਦਮਈ ਬਣਾ ਦਿੰਦਾ ਹੈ, ਖਾਣ ਯੋਗ ਬਣਾ ਦਿੰਦਾ ਹੈ, ਸਵਾਦਿਸ਼ਟ ਬਣਾ ਦਿੰਦਾ ਹੈ। ਕਬੀਰ ਜਿੱਥੇ ਧਰਮ ਦੀ ਗੱਲ ਕਰਦੇ ਹਨ ਉੱਥੇ ਰਾਜਨੀਤੀ ਦੀ ਗੱਲ ਵੀ ਕਰਦੇ ਹਨ, ਜਿੱਥੇ ਰਾਜਨੀਤੀ ਦੀ ਗੱਲ ਕਰਦੇ ਹਨ ਉੱਥੇ ਆਰਥਿਕ ਗੱਲ ਕਰਦੇ ਹਨ ਤੇ ਉੱਥੇ ਨਾਲ ਹੀ ਸਮਾਜਿਕ ਬੁਰਾਈਆਂ ਨੂੰ ਖੇਡਦੇ ਹਨ, ਦੱਸਦੇ ਹਨ। ਇਸ ਕਰਕੇ ਕਬੀਰ ਸਿਰਮੋਰ ਭਗਤ ਕਿਹਾ ਗਿਆ ਹੈ ਸ਼੍ਰੋਮਣੀ ਭਗਤ ਕਬੀਰ ਜੀ ਤੇ ਕਬੀਰ ਜੀ ਜਿਨ੍ਹਾਂ ਨੇ ਖੁਦ ਹੀ ਕਿਹਾ ਹੈ, ਜਿਨ੍ਹਾਂ ਨੇ ਆਪਣੀ ਬਾਣੀ ਦੇ ਵਿੱਚ ਨਾ ਆਪਣੇ ਆਪ ਨੂੰ ਹਿੰਦੂ ਹੋਣ ਦਾ ਮਾਣ ਦਿਖਾਇਆ ਹੈ ਤੇ ਨਾ ਮੁਸਲਮਾਨ ਹੋਣ ਦਾ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਹ ਰਾਮ ਕੇ ਪਿੰਡ ਪ੍ਰਾਨ। ਨਾ ਅਸੀਂ ਹਿੰਦੂ ਹਾਂ ਨਾ ਅਸੀਂ ਮੁਸਲਮਾਨ ਹਾਂ। ਇਹ ਸਮਾਂ ਸੀ ਜਦੋਂ ਭਗਤਾਂ ਦੀ ਲਹਿਰ, ਭਗਤੀ ਲਹਿਰ ਉੱਠੀ ਹੈ ਹਿੰਦੁਸਤਾਨ ਦੇ ਵਿੱਚ। ਜਦੋਂ ਇੱਕ ਪਾਸੇ ਤੇ ਇਸਲਾਮ ਸੀ ਅਤੇ ਦੂਸਰੇ ਪਾਸੇ ਹਿੰਦੂ ਮਤ ਸੀ। ਇਸਲਾਮ ਦੇ ਵਿੱਚ ਧਰਮ ਤੇ ਰਹਿ ਨਹੀਂ ਸੀ ਗਿਆ, ਰਹਿ ਕੀ ਗਿਆ ਸੀ, ਸਿਰਫ ਰਹਿ ਗਿਆ ਸੀ ਜਬਰ ਅਤੇ ਜ਼ੁਲਮ ਤੇ ਪਾਖੰਡ। ਹਿੰਦੂ ਜੋ ਸਨਾਤਨ ਧਰਮ ਸੀ, ਉਸ ਸਨਾਤਨ ਧਰਮ ਦੇ ਵਿੱਚ ਜੋ ਅਵਤਾਰਾਂ ਦੇ ਅਨੁਭਵ ਸਨ ਉਹ ਤੇ ਬਹੁਤ ਘੱਟ ਰਹਿ ਗਏ ਸਨ, ਲੇਕਿਨ ਕਰਮ ਕਾਂਡ ਅਤੇ ਪਾਖੰਡ ਬੜਾ ਵਿਆਪਕ ਸੀ। ਇਸ ਕਰਕੇ ਭਗਤ ਕਬੀਰ ਜੀ ਆਪਣੇ ਆਪ ਨੂੰ ਹਿੰਦੂ ਵੀ ਨਹੀਂ ਕਹਿੰਦੇ ਅਤੇ ਮੁਸਲਮਾਨ ਵੀ ਨਹੀਂ ਕਹਿੰਦੇ। ਤੇ ਇੱਕ ਹੋਰ ਮਤ ਚੱਲਦਾ ਸੀ ਉਸ ਸਮੇਂ ਹਿੰਦੁਸਤਾਨ ਚ, ਜਿਸ ਦੇ ਪ੍ਰਥਾਏ ਇਹ ਪਵਿੱਤਰ ਬਚਨ ਹੈ, ਜਿਨ੍ਹਾਂ ਦੀ ਮਤ ਦਾ ਇਹ ਬਚਨ ਹੈ, ਉਹ ਮਤ ਸੀ ਯੋਗ ਮਤ। ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਨੌ ਦੁਆਰ ਗੁਪਤ ਪ੍ਰਗਟ ਹਨ ਅਤੇ ਦਸਮ ਦੁਆਰ ਗੁਪਤ ਹੈ। ਇਹ ਜੋ ਮਤ ਹੈ ਇਹ ਜੋਗੀਆਂ ਦਾ ਹੈ, ਯੋਗ ਮਤ, ਜਿਨ੍ਹਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਗੋਸ਼ਟੀ ਵੀ ਹੋਈ ਸੀ। ਉਹਨਾਂ ਮਤ ਵਾਲਿਆਂ ਨੇ ਕਿਹਾ ਸੀ ਕਿ ਨੌ ਦੁਆਰੇ ਗੁਪਤ ਪ੍ਰਗਟ ਹਨ ਤੇ ਇੱਕ ਗੁਪਤ ਹੈ। ਜਦੋਂ ਤੱਕ ਉਸ ਗੁਪਤ ਤੱਕ ਨਹੀਂ ਪਹੁੰਚਿਆ ਜਾਂਦਾ ਉਦੋਂ ਤੱਕ ਮਨ ਸ਼ਾਂਤ ਨਹੀਂ ਹੁੰਦਾ, ਕਿਉਂਕਿ ਜਿਤਨੇ ਵੀ ਇਹ ਨੌ ਦੁਆਰੇ ਹਨ ਉਹ ਨੌ ਦੁਆਰ ਕਿਹੜੇ ਹਨ? ਉਹ ਨੌ ਦੁਆਰ ਹਨ, ਦੋ ਨੇਤਰ, ਦੋ ਨਾਸਿਕਾ, ਇੱਕ ਮੁੱਖ, ਦੋ ਕੰਨਾਂ ਦੇ ਦੁਆਰ ਤੇ ਦੋ ਗੁਪਤ ਦੁਆਰ। ਇਹਨਾਂ ਨੂੰ ਕਹਿੰਦੇ ਨੇ ਨੌ ਦੁਆਰ। ਤੇ ਨੌ ਦੇ ਨੌ ਦੁਆਰ ਗਹਿਰਾਈ ਨਾਲ ਦੇਖਿਆ ਜਾਏ ਤਾਂ ਸਾਰੇ ਦੇ ਸਾਰੇ ਅਪਵਿੱਤਰ। ਮਨੁੱਖਾ ਦੇਹੀ ਦੇ ਵਿੱਚ ਕਿਤਨੀ ਕੁ ਪਵਿੱਤਰਤਾ ਹੀ ਹੈ ਇਹ ਬਾਣੀ ਦੱਸਦੀ ਹੈ। ਅਸੀਂ ਜੋ ਇਹ ਸਰੀਰ ਲੈ ਕੇ ਬੈਠੇ ਹਾਂ ਇਹਦੇ ਵਿੱਚ ਕਿਤਨੀ ਸੱਤਿਆ ਹੈ, ਗੁਰਦੇਵ ਦੱਸਦੇ ਹਨ, ਬਿਸ਼ਟਾ ਅਸਤ ਰਕਤ ਪਰੇਟੇ ਚਾਮ, ਇਨ ਉੱਪਰ ਲੈ ਰੱਖ ਕੇ ਗੁਮਾਨ। ਗੁਰਦੇਵ ਕਹਿੰਦੇ ਨੇ ਤੂੰ ਜਿਸ ਸਰੀਰ ਤੇ ਮਾਨ ਕਰ ਰਿਹਾ ਇਹਦਾ ਵਿਚਾਰ ਕਰ, ਇਹ ਹੈ ਕੀ? ਕਹਿੰਦੇ ਨੇ ਬਿਸ਼ਟਾ। ਬਿਸ਼ਟਾ ਕਹਿੰਦੇ ਨੇ ਗੰਦਗੀ ਨੂੰ। ਅਸਤ, ਅਸਤ ਕਹਿੰਦੇ ਨੇ ਹੱਡੀਆਂ ਨੂੰ। ਰਕਤ, ਰਕਤ ਕਹਿੰਦੇ ਨੇ ਖੂਨ ਨੂੰ। ਕਹਿੰਦੇ ਨੇ ਬਿਸ਼ਟਾ ਹੈ, ਗੰਦਗੀ ਹੈ, ਹੱਡੀਆਂ ਹੈ, ਵਿੱਚ ਖੂਨ ਹੈ, ਤੇ ਇਹਨਾਂ ਸਾਰਿਆਂ ਨੂੰ ਉੱਤੋਂ ਲਪੇਟਿਆ ਹੋਇਆ ਹੈ। ਰਕਤ ਪਲੇਟੇ ਜਾਮ, ਉੱਤੋਂ ਪਰੇਟਿਆ ਹੈ, ਲਪੇਟਿਆ ਹੈ, ਸਮੇਟਿਆ ਹੈ ਖਲੜੀ ਨੇ। ਹੁਣ ਜੋ ਅਵਤਾਰ ਹਨ, ਭਗਤ ਹਨ, ਉਹ ਗਹਿਰਾਈ ਦੇ ਵਿੱਚ ਦੇਖਦੇ ਹਨ। ਉਹ ਜਦੋਂ ਸਰੀਰ ਦੀ ਗਹਿਰਾਈ ਦੇ ਵਿੱਚ ਅਵਤਾਰਾਂ ਦੀ ਨਜ਼ਰ ਗਈ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਸਰੀਰ ਦੇ ਵਿੱਚ ਸਿਵਾਏ ਦੁਰਗੰਧ ਤੋਂ, ਗੰਦਗੀ ਤੋਂ ਹੋਰ ਕੁਛ ਵੀ ਨਹੀਂ। ਸਾਡੇ ਵਿੱਚ ਤੇ ਅਵਤਾਰਾਂ ਚ, ਭਗਤਾਂ ਚ ਫਰਕ ਕੀ ਹੁੰਦਾ? ਅਸੀਂ ਸਰੀਰ ਨੂੰ ਉੱਪਰੋਂ ਉੱਪਰੋਂ ਦੇਖਦੇ ਹਾਂ, ਬੜਾ ਸੋਹਣਾ, ਬੜਾ ਪ੍ਰਭਾਵਿਤ ਕਰਦਾ ਰੂਪ, ਤੇ ਰੂਪ ਦੇ ਨਾਲ ਮਨੁੱਖ ਦਾ ਪ੍ਰੇਮ। ਬਾਣੀ ਚ ਗੁਰਦੇਵ ਕਹਿੰਦੇ ਹਨ ਕਿ ਰੂਪੈ ਕਾਮੈ ਦੋਸਤੀ, ਭੁੱਖ ਹੈ ਸਾਦੈ ਗੰਢ। ਭੁੱਖ ਦਾ ਤੇ ਸਵਾਦ ਦਾ ਬੜਾ ਗੰਢ ਹੈ, ਜਿਤਨੀ ਜ਼ਿਆਦਾ ਭੁੱਖ ਸਵਾਦ ਉਤਨਾ ਵੱਧ ਜਾਏਗਾ, ਤੇ ਜੇ ਭੁੱਖ ਨਹੀਂ ਲੱਗੀ, ਛੱਤੀ ਪਦਾਰਥ ਅੱਗੇ ਪਏ ਹੋਣ ਤੇ ਸਵਾਦ ਨਹੀਂ ਆਉਂਦਾ, ਤੇ ਜੇ ਭੁੱਖ ਹੈ ਅੰਦਰ ਤਾਂ ਗੁਰੂ ਨਾਨਕ ਕਹਿੰਦੇ ਹਨ ਰੁੱਖਾ ਖੁਸ਼ਕ ਪ੍ਰਸ਼ਾਦਾ ਹੋਵੇ, ਭੁੱਖ ਲੱਗੀ ਹੋਣੀ ਚਾਹੀਦੀ ਹੈ। ਇਨਸਾਨ ਇਹ ਨਹੀਂ ਕਹਿੰਦਾ ਮੈਨੂੰ ਘਿਓ ਲਿਆ ਕੇ ਦਓ, ਉਹ ਕਹਿੰਦਾ ਸਿਰਫ ਭੋਜਨ ਚਾਹੀਦਾ, ਭੁੱਖ ਲੱਗੀ ਹੈ ਤੇ ਆਨੰਦ ਵੀ ਰਸ ਵੀ ਬੜਾ ਆਇਆ। ਭੁੱਖ ਦਾ ਤੇ ਰਸ ਦਾ ਬੜਾ ਸੰਬੰਧ ਹੈ ਆਪਸ ਦੇ ਵਿੱਚ, ਤੇ ਜੋ ਰੱਜਿਆ ਹੋਇਆ ਹੁੰਦਾ ਹੈ, ਜਿਹੜੇ ਮਨੁੱਖ ਦੇ ਕੋਲ ਧਨ ਨਹੀਂ ਉਹਨੂੰ ਧਨ ਦਾ ਰਸ ਹੈ, ਧਨ ਦੀ ਕੀਮਤ ਦਾ ਪਤਾ ਹੈ। ਜਿਹਦੇ ਕੋਲ ਬਹੁਤ ਪਿਆ ਹੈ ਉਸਨੂੰ ਧਨ ਦੀ ਕਦਰ ਨਹੀਂ, ਨਾ ਉਸਨੂੰ ਧਨ ਚ ਰਸ ਆ ਰਿਹਾ, ਕਿਉਂਕਿ ਭੁੱਖ ਦਾ ਤੇ ਰਸ ਦਾ ਸਵਾਦ ਦਾ ਬੜਾ ਸੰਬੰਧ ਹੈ। ਜਿਤਨੀ ਜ਼ਿਆਦਾ ਗਹਿਰੀ ਭੁੱਖ ਹੋਏਗੀ ਉਤਨਾ ਸਵਾਦ, ਜਿਹੜਾ ਸਵਾਦ ਭੋਜਨ ਦੀ ਪਹਿਲੀ ਬੁਰਕੀ ਦੇ ਵਿੱਚ ਆਉਂਦਾ ਹੈ ਉਹ ਅੰਤਮ ਬੁਰਕੀ ਚ ਨਹੀਂ ਹੁੰਦਾ। ਪਹਿਲੀ ਗ੍ਰਾਹੀ ਦੇ ਵਿੱਚ ਮੁੱਖ ਚ ਪਾਉਂਦੇ ਸਾਰ ਇਨਸਾਨ ਕਹਿ ਦਿੰਦਾ ਬੜਾ ਆਨੰਦ ਆਇਆ। ਜਿਵੇਂ ਜਿਵੇਂ ਭੋਜਨ ਅੰਦਰ ਜਾਂਦਾ ਭੁੱਖ ਬਾਹਰ ਆਉਂਦੀ ਹੈ, ਤੇ ਭੁੱਖ ਦੇ ਬਾਹਰ ਆਉਣ ਦੇ ਨਾਲ ਰਸ ਵੀ ਘਟਦਾ ਜਾਂਦਾ। ਸੰਸਾਰ ਦਾ ਇਹ ਨਿਯਮ ਹੈ, ਦੁਨੀਆਂ ਦਾ ਕੋਈ ਵੀ ਪਦਾਰਥ ਖਾ ਲਈਏ, ਚੱਖਦੇ 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 ਖਾਂਦੇ ਖਾਂਦੇ ਰਸ ਘਟਦਾ ਜਾਏਗਾ, ਵਧੇਗਾ ਨਹੀਂ। ਕੋਈ ਪਦਾਰਥ ਅਸੀਂ ਖਾਣਾ ਸ਼ੁਰੂ ਕਰਾਂਗੇ, ਐਂਡ ਤੱਕ ਇੱਕ ਪਾਸੇ ਕਰ ਦੇਵਾਂਗੇ, ਅਗਲਾ ਕਹੇਗਾ ਖਾ ਲੈ, ਇਹਨੂੰ ਖਾ ਰਿਹਾ ਸੀ ਤੂੰ ਇਤਨੇ ਆਨੰਦ ਦੇ ਨਾਲ, ਕਹਿ ਰਿਹਾ ਸੀ ਬੜਾ ਮਜ਼ਾ ਆਇਆ, ਆਨੰਦ ਆਇਆ, ਤੇ ਅੰਤ ਨੂੰ ਇੱਕ ਪਾਸੇ ਕਰ ਦੇਗਾ ਕਿਉਂਕਿ ਰੱਜ ਗਿਆ। ਭਗਤ ਕਬੀਰ ਐਸਾ ਕਹਿੰਦੇ ਹਨ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉਠੀ ਅਧਕਾਏ। ਕਹਿੰਦੇ ਨੇ ਮਾਧੋ, ਇਹ ਪ੍ਰਮਾਤਮਾ ਮੈਨੂੰ ਹੁਣ ਪਿਆਸ ਲੱਗੀ ਹੈ, ਐਸੀ ਲੱਗੀ ਹੈ ਪਰ ਜਾਂਦੀ ਨਹੀਂ। ਕਹਿੰਦਾ ਜਿਤਨਾ ਮੈਂ ਨਾਮ ਦਾ ਪਾਣੀ ਪੀ ਰਿਹਾ ਇਹ ਪਿਆਸ ਵੱਧਦੀ ਜਾ ਰਹੀ ਹੈ। ਮੈਂ ਸਮਝ ਰਿਹਾ ਸਾਂ ਮੈਂ ਗੁਰੂ ਕੋਲ ਜਾਵਾਂਗਾ, ਮੈਂ ਪ੍ਰਭੂ ਕੋਲ ਜਾਵਾਂਗਾ ਤੇ ਇਹ ਪਿਆਸ ਬੁੱਝ ਜਾਏਗੀ ਜੋ ਲੱਗੀ ਹੈ। ਕਹਿੰਦਾ ਇਤਨੀ ਨਾਮ ਦੀ ਪਿਆਸ ਲੱਗੀ ਹੈ, ਜਲ ਮੈਂ ਅਗਨ ਉਠੀ ਅਧਕਾਏ। ਕਹਿੰਦਾ ਜਿਵੇਂ ਜਿਵੇਂ ਪਾਣੀ ਅੰਦਰ ਜਾ ਰਿਹਾ ਨਾਮ ਦਾ, ਇਹ ਪਿਆਸ ਵੱਧਦੀ ਜਾ ਰਹੀ ਹੈ, ਭੁੱਖ ਵੱਧਦੀ ਜਾ ਰਹੀ ਹੈ, ਤੇ ਜਿਤਨੀ ਜ਼ਿਆਦਾ ਭੁੱਖ ਉਤਨਾ ਜ਼ਿਆਦਾ ਰਸ। ਇਤਨਾ ਰਸ ਸੀ ਕਬੀਰ ਨੂੰ ਪ੍ਰਮਾਤਮਾ ਦੇ ਨਾਮ, ਉਹ ਨਾਮ ਲੈਂਦਾ ਸੀ ਤੇ ਜੁੜ ਜਾਂਦਾ ਸੀ। ਇਤਨਾ ਰਸ ਸੀ ਨਾਮ ਦੇ ਵਿੱਚ ਕਬੀਰ ਦੇ, ਅਸੀਂ ਰੋਜ਼ ਰੋਜ਼ ਨਾਮ ਲੈਂਦੇ ਹਾਂ, ਰਸ ਕਿਹਦੇ ਕੋਲ ਹੈ? ਕਿਤੇ ਵਿਰਲੇ ਕੋਲ। ਨਾਮ ਸਾਰੇ ਕਹੀ ਜਾ ਰਹੇ ਹਨ ਵਾਹਿਗੁਰੂ ਵਾਹਿਗੁਰੂ, ਪਰ ਵਾਹਿਗੁਰੂ ਕਹਿੰਦੇ ਰਸਨਾ ਨਾਮ ਦੇ ਨਾਲ, ਰਸ ਦੇ ਨਾਲ ਭਰ ਜਾਵੇ, ਐਸਾ ਤੇ ਕੋਈ ਵਿਰਲਾ ਹੁੰਦਾ ਹੈ ਜਿਹਦੇ ਕੋਲ ਨਾਮ ਦਾ ਰਸ ਹੈ। ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਵੀ ਕਹਿੰਦੇ ਨੇ, ਕੋਟਨ ਮੈਂ ਨਾਨਕ ਕੋਊ ਨਾਰਾਇਣ ਜਿਹੀ ਚੀਜ਼, ਕਰੋੜਾਂ ਚੋਂ ਇੱਕ ਜਿਹਦੇ ਅੰਦਰ ਨਾਰਾਇਣ ਹੈ। ਪਰ ਭਗਤ ਕਬੀਰ ਐਸਾ ਕਹਿੰਦੇ ਹਨ, ਰੂਪ ਹੈ, ਰੂਪ ਦਾ ਸੰਬੰਧ ਹੈ ਵਾਸ਼ਨਾ ਦੇ ਨਾਲ, ਜਿਤਨਾ ਸੁੰਦਰ ਰੂਪ ਉਤਨੀ ਵਾਸ਼ਨਾ ਪ੍ਰਬਲ ਹੋ ਜਾਵੇਗੀ, ਐਸਾ ਗੁਰਬਾਣੀ ਕਹਿੰਦੀ। ਤਾਂ ਭਗਤ ਕਬੀਰ ਕਹਿੰਦੇ ਹਨ ਕਿ ਬਾਹਰ ਬਾਹਰ ਦੇ ਤਲ ਦੇ ਉੱਤੇ ਦੇਖਣ ਦੇ ਨਾਲ ਗਹਿਰਾਈ ਚ ਦੇਖਿਆ ਜਾਏ ਤਾਂ ਹੈ ਕਿ ਇਹ ਨੌ ਦੁਆਰ ਹਨ, ਪਰ ਇਹਨਾਂ ਨੌ ਦੁਆਰਾਂ ਦੀ ਗਹਿਰਾਈ ਚ ਜਾਣ ਦੇ ਨਾਲ ਪਤਾ ਲੱਗਦਾ ਹੈਗਾ ਕੀ ਹੈ, ਇਸ ਸਰੀਰ ਦੇ ਥੱਲੇ ਕੀ ਹੈ। ਤਾਂ ਬਾਣੀ ਚ ਗੁਰਦੇਵ ਕਹਿੰਦੇ ਨੇ, ਬਿਸ਼ਟਾ ਹੈ, ਅਸਤ ਹੈ, ਰਕਤ ਹੈ, ਪਰੇਟੇ ਚਾਮ, ਪਰ ਸਾਡੇ ਕੋਲ ਦ੍ਰਿਸ਼ਟੀ ਨਹੀਂ ਕਿ ਅਸੀਂ ਗਹਿਰਾਈ ਨਾਲ ਦੇਖ ਸਕੀਏ। ਹੁਣ ਆਪਣੇ ਮਨ ਨੂੰ ਦੇਖਿਆ ਜਾਏ ਤਾਂ ਇੱਕ ਹੋ ਗੁਜ਼ਰਿਆ ਹੈ ਮਨੋਚਿੰਤਕ ਜਿਹਦਾ ਨਾਮ ਸੀ ਫਰਾਇਡ। ਉਸ ਫਰਾਇਡ ਨੇ ਇੱਕ ਗੱਲ ਕਹੀ ਸੀ ਕਿ ਹਿੰਦੁਸਤਾਨ ਦੇ ਧਰਮ ਸੰਤ ਕਹਿੰਦੇ ਹਨ ਕਿ ਮਨ ਦੇ ਵਿੱਚ ਰਾਮ ਹੈ। ਉਹ ਕਹਿੰਦਾ ਮੈਂ ਕਹਿੰਦਾ ਵਾ ਮਨ ਦੇ ਵਿੱਚ ਸਿਵਾਏ ਕਾਮ ਤੋਂ ਕੁਛ ਹੈ ਹੀ ਨਹੀਂ। ਕਹਿੰਦਾ ਦੁਨੀਆ ਕਹਿੰਦੀ ਹੈ ਮਨ ਦੇ ਵਿੱਚ ਰਾਮ ਹੈ, ਕਹਿੰਦਾ ਸਿਵਾਏ ਕਾਮ ਵਾਸ਼ਨਾ ਤੋਂ ਮਨ ਦੇ ਵਿੱਚ ਕੁਛ ਵੀ ਨਹੀਂ। ਉਹ ਕਹਿੰਦਾ ਹਿੰਦੁਸਤਾਨ ਦੇ ਮਹਾਪੁਰਸ਼ ਸੰਤ ਕਹਿੰਦੇ ਨੇ ਮਨ ਦੇ ਵਿੱਚ ਸੰਤੋਖ ਹੈ। ਕਹਿੰਦਾ ਧਰਮਾਂ ਜੋ ਧਰਮ ਕਹਿੰਦੇ ਨੇ ਮੈਂ ਮੰਨਦਾ ਨਹੀਂ, ਮਨ ਦੇ ਵਿੱਚ ਸਿਵਾਏ ਧਨ ਅਤੇ ਲੋਭ ਤੋਂ ਹੋਰ ਕੁਛ ਵੀ ਨਹੀਂ ਹੈ। ਕਹਿੰਦਾ ਸਾਰੀ ਜ਼ਿੰਦਗੀ ਮਨੁੱਖ ਦੀ ਧਨ ਲਈ ਹੈ, ਇਨਸਾਨ ਕਹਿ ਰਿਹਾ ਮਨ ਦੇ ਵਿੱਚ ਸੰਤੋਖ ਹੈ, ਕਹਿੰਦਾ ਮੈਂ ਨਹੀਂ ਮੰਨਦਾ, ਮਨ ਦੇ ਵਿੱਚ ਸਿਵਾਏ ਲੋਭ ਤੋਂ ਹੋਰ ਕੁਛ ਵੀ ਨਹੀਂ। ਉਹ ਕਹਿੰਦਾ ਕਿ ਹਿੰਦੁਸਤਾਨ ਦੇ ਮਹਾਪੁਰਸ਼ ਭਾਰਤ ਵਰਸ਼ ਦੇ ਸੰਤ ਕਹਿੰਦੇ ਨੇ ਮਨ ਦੇ ਵਿੱਚ ਨਿਰੰਕਾਰ ਹੈ। ਕਹਿੰਦਾ ਮੈਂ ਤੇ ਦੁਨੀਆਂ ਦੇ ਹਿਰਦੇ, ਕਿਉਂਕਿ ਉਹ ਮਨੋਵਿਗਿਆਨਿਕ ਸੀ, ਮਨ ਦਾ ਚਿੰਤਨ ਕਰਦਾ ਸੀ, ਕਹਿੰਦਾ ਮੈਂ ਕਹਿੰਦਾ ਹੈ ਕਿ ਮਨ ਦੇ ਵਿੱਚ ਸਿਵਾਏ ਅਹੰਕਾਰ ਤੋਂ ਹੋਰ ਕੁਛ ਵੀ ਨਹੀਂ। ਜਿਤਨਾ ਪ੍ਰਬਲ ਅਹੰਕਾਰ ਹੈ ਮਨੁੱਖੀ ਮਨ ਦੇ ਵਿੱਚ, ਇਤਨਾ ਹੋਰ ਕਿਸੇ ਦੇ ਵਿੱਚ ਨਹੀਂ। ਹਾਥੀ ਤਗੜਾ ਹੈ ਮਨੁੱਖ ਨਾਲੋਂ, ਪਰ ਉਹਦੇ ਵਿੱਚ ਮਨੁੱਖ ਜਿੰਨਾ ਅਹੰਕਾਰ ਨਹੀਂ ਹੈ, ਮਨੁੱਖ ਦੇ ਵਿੱਚ ਵਿਆਪਕ ਹੈ ਅਹੰਕਾਰ। ਤਾਂ ਉਸਨੇ ਕਹਿ ਦਿੱਤਾ, ਤਾਂ ਗੁਰਬਾਣੀ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚ, ਜਿਸ ਵਿੱਚ ਗੁਰਦੇਵ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹੇ ਮਨ ਲੀਣਾ। ਗੁਰਦੇਵ ਕਹਿੰਦੇ ਨੇ ਮਨ ਦੇ ਵਿੱਚ ਕੀ ਹੈ? ਕਹਿੰਦੇ ਨੇ ਮਨ ਦੇ ਵਿੱਚ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ ਪਰਿਵਾਰ ਦਾ, ਤੇ ਇਹਦੇ ਵਿੱਚ ਮਨ ਲੀਨ ਹੈ, ਹੋਰ ਕੀ, ਹੋਰ ਤੇ ਕੁਛ ਨਹੀਂ। ਗੁਰਦੇਵ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਮਨ ਲੀਣਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵਿੱਚ ਮਨ ਲੀਣ ਹੈ, ਇਹਨਾਂ ਤੋਂ ਬਿਨਾਂ ਪਰਮਾਤਮਾ ਕਿਹਦੇ ਅੰਦਰ ਹੈ, ਕਿਹਦੀ ਜੋਤ ਜਗੀ ਪਈ ਹੈ, ਕਿਹਨੂੰ ਆਤਮਾ ਦਾ ਬੋਧ ਹੈ, ਕਿਹਦੇ ਅੰਦਰ ਹੈ ਪ੍ਰਕਾਸ਼? ਗੁਰਦੇਵ ਵੀ ਕਹਿੰਦੇ ਨੇ ਨਹੀਂ ਹੈ। ਤਾਂ ਇਹਦਾ ਕੀ ਮਤਲਬ ਸਮਝਿਆ ਜਾਏ ਕਿ ਜੋ ਪ੍ਰਾਈਡ ਕਹਿ ਰਿਹਾ ਗੁਰੂ ਜੀ ਉਹਦੇ ਨਾਲ ਸਹਿਮਤ ਨੇ? ਸਹਿਮਤ ਨੇ, ਬਿਲਕੁਲ ਸਹਿਮਤ ਨੇ। ਗੁਰੂ ਗ੍ਰੰਥ ਸਾਹਿਬ ਸਹਿਮਤ ਨੇ ਜੋ ਪ੍ਰਾਈਡ ਕਹਿ ਰਿਹਾ। ਤੇ ਜਗਤ ਦੇ ਵਿੱਚ ਨਜ਼ਰ ਮਾਰੋ, ਕਿਹਦੇ ਹਿਰਦੇ ਚ ਪ੍ਰਮਾਤਮਾ ਹੈ? ਹੰਕਾਰ ਦੀਆਂ ਪੰਡਾਂ ਸਾਰਿਆਂ ਦੇ ਸਿਰ ਤੇ ਬੱਚੀਆਂ ਹਨ। ਕਿਹਦੇ ਹਿਰਦੇ ਦੇ ਵਿੱਚ ਧਰਮ ਹੈ? ਧਨ ਦੀ ਲਾਲਸਾ ਹਰ ਕਿਸੇ ਦੇ ਖਿਆਲਾਂ ਦੇ ਵਿੱਚ ਹੈ, ਵਿਚਾਰਾਂ ਦੇ ਵਿੱਚ ਹੈ, ਸੋਚਣੀ ਦੇ ਵਿੱਚ ਹੈ। ਸਾਡੀ ਸੋਚਣੀ ਵੀ ਧਨ ਲਈ ਹੈ, ਸਾਡੀਆਂ ਯਾਦਾਂ ਵੀ ਧਨ ਲਈ ਹਨ। ਕਹਿ ਦਿੱਤਾ ਫਰਾਇਡ ਨੇ, ਤੇ ਗੁਰੂ ਜੀ ਸਹਿਮਤ ਹਨ, ਫਰਾਇਡ ਤੂੰ ਠੀਕ ਕਹਿ ਰਹੇ। ਪਰ ਇੱਕ ਗੱਲ ਹੋਰ ਵੀ ਹੈ, ਗੁਰਦੇਵ ਕਹਿੰਦੇ ਨੇ ਮਨ ਮੈਂ ਰਾਮ ਨਾਮਾ ਜਾਪ, ਤਨ ਮਹਿ ਮਨੁਆ ਮਨ ਮਹਿ ਸਾਚਾ, ਤਿਸ ਸਾਚੇ ਮਿਲ ਸਾਚੋ ਰਾਚਾ। ਗੁਰਦੇਵ ਕਹਿੰਦੇ ਨੇ ਤਨ ਦੇ ਵਿੱਚ ਮਨ ਹੈ, ਤੇ ਮਨ ਦੇ ਵਿੱਚ ਕੀ ਹੈ? ਰਾਮ ਪਰਮਾਤਮਾ। ਹੁਣ ਇਹ ਦੋਵੇਂ ਗੱਲਾਂ ਮਿਲਦੀਆਂ ਨਹੀਂ। ਇੱਕ ਪਾਸੇ ਕਿਹਾ ਜਾ ਰਿਹਾ ਮਨ ਚ ਕਾਮ ਹੈ, ਦੂਜੇ ਪਾਸੇ ਗੁਰਦੇਵ ਕਹਿੰਦੇ ਨੇ ਮਨ ਦੇ ਵਿੱਚ ਰਾਮ ਹੈ, ਮਨ ਦੇ ਵਿੱਚ ਪਰਮਾਤਮਾ ਹੈ। ਪਰ ਕਿਵੇਂ? ਬ੍ਰਾਈਡ ਕਹਿੰਦਾ ਹੈ ਕਿ ਮਨ ਦੇ ਵਿੱਚ ਨਹੀਂ ਹੈ ਪਰਮਾਤਮਾ, ਮੈਂ ਦੁਨੀਆਂ ਦਾ ਚਿੰਤਨ ਕੀਤਾ, ਹਰ ਧਰਮ ਦੇ ਲੋਕਾਂ ਦਾ ਮੈਂ ਬੋਧ ਲਿਆ ਹੈ, ਹਰ ਧਰਮ ਦੀ ਮੈਂ ਸਟੱਡੀ ਕਰਕੇ ਦੇਖ ਲਈ, ਲੋਕਾਂ ਦੇ ਹਿਰਦੇ ਦੇ ਵਿੱਚ ਕਾਮ ਵਿਆਪਕ ਹੈ, ਦੁਨੀਆਂ ਦੇ ਵਿੱਚ ਸਭ ਤੋਂ ਪੜਦਾ ਹੈ ਪਾਕਿਸਤਾਨ ਦੇ ਵਿੱਚ। ਤੇ ਇੱਕ ਗਣਨਾ ਦੇ ਅਨੁਸਾਰ ਪਿੱਛੇ ਟੈਲੀਵਿਜ਼ਨ ਚ ਦੇਖਿਆ ਮੈਂ, ਦੁਨੀਆਂ ਦਾ ਸਭ ਤੋਂ ਕਾਮੁਕ ਦੇਸ਼ ਜੋ ਹੈ ਉਹ ਪਾਕਿਸਤਾਨ ਗਿਣਿਆ ਗਿਆ ਹੈ। ਸਭ ਤੋਂ ਜ਼ਿਆਦਾ ਵਾਸ਼ਨਾ ਹੈ ਉੱਥੇ ਮਨੁੱਖੀ ਮਨਾਂ ਦੇ ਵਿੱਚ, ਜੋ ਗਣਨਾ ਕੀਤੀ ਗਈ ਹੈ। ਕਹਿ ਦਿੱਤਾ ਗਿਆ ਗੁਰਦੇਵ ਨੇ ਵੀ ਅੰਦਰ ਕੀ ਹੈ, ਅੰਦਰ ਇਹਨਾਂ ਦਾ ਹੀ ਜਮਾਵੜਾ ਲੱਗਿਆ ਹੋਇਆ ਹੈ। ਪਰ ਭਗਤ ਕਬੀਰ ਕਹਿੰਦੇ ਨੇ ਗਹਿਰਾਈ ਨਾਲ ਦੇਖਣ ਦੇ ਨਾਲ ਕੁਛ ਹੋਰ ਨਜ਼ਰ ਆਏਗਾ, ਪਰ ਗਹਿਰੀ ਨਜ਼ਰ ਮਿਲਦੀ ਕਿਵੇਂ ਹੈ? ਹੁਣ ਸਾਡੇ ਕੋਲ ਗਹਿਰੀ ਨਜ਼ਰ ਨਹੀਂ ਹੈ, ਅਸੀਂ ਉੱਪਰੋਂ ਉੱਪਰ ਦੇਖਾਂਗੇ, ਉੱਪਰ ਉੱਪਰ ਤੇ ਬੜਾ ਕੁਛ ਹੈ। ਗੁਰਦੇਵ ਕਹਿੰਦੇ ਨੇ ਗਹਿਰਾਈ ਦੇ ਲੰਮੀ ਨਜ਼ਰ ਨਿਹਾਲੀ ਹੈ, ਲੰਮੀ ਨਜ਼ਰ ਮਾਰ, ਲੰਮੀ ਦ੍ਰਿਸ਼ਟੀ ਮਾਰ। ਜਦੋਂ ਤੱਕ ਲੰਮੀ ਦ੍ਰਿਸ਼ਟੀ ਨਹੀਂ ਮਾਰਦਾ, ਉਦੋਂ ਤੱਕ ਨਹੀਂ ਪਤਾ ਲੱਗਦਾ ਮਨ ਦੇ ਵਿੱਚ ਕੀ ਹੈ ਤੇ ਤਨ ਦੇ ਵਿੱਚ ਕੀ ਹੈ। ਫਰਾਇਡ ਨੇ ਦੇਖਿਆ ਮਨ ਨੂੰ ਉੱਪਰੋਂ ਉੱਪਰੋਂ, ਉੱਪਰੋਂ ਉੱਪਰੋਂ ਕੀ ਹੈ? ਉੱਪਰੋਂ ਉੱਪਰੋਂ ਤੇ ਸਿਵਾਏ ਵਾਸ਼ਨਾ ਦੇ ਹੋਰ ਕੁਛ ਵੀ ਨਹੀਂ। ਜਦੋਂ ਕੋਈ ਵੀ ਚਿੰਤਕ ਆਪਣੇ ਮਨ ਦੇ ਨੇੜੇ ਜਾਂਦਾ ਹੈ ਤੇ ਉਹਨੂੰ ਪਤਾ ਲੱਗ ਜਾਂਦਾ ਹੈ ਮੇਰੇ ਮਨ ਦੇ ਵਿੱਚ ਕੀ ਹੈ, ਸਿਵਾਏ ਚਿੰਤਾ ਸੋਗ ਤੇ ਵਾਸ਼ਨਾ ਤੋਂ ਹੋਰ ਕੁਛ ਵੀ ਨਹੀਂ, ਹੋਰ ਹੈ ਕੀ? ਇਸ ਕਰਕੇ ਫਰਾਇਡ ਨੇ ਉੱਪਰੋਂ ਉੱਪਰੋਂ ਦੇਖਿਆ, ਪਰ ਗੁਰਦੇਵ ਕਹਿੰਦੇ ਨੇ ਦੇ ਲੰਮੀ ਨਜ਼ਰ ਨਿਹਾਲੀ ਹੈ, ਗਹਿਰਾਈ ਦੀ ਨਜ਼ਰ ਮਾਰ। ਇੱਕ ਬੈਰਾਗ ਸ਼ਤਕ ਗ੍ਰੰਥ ਹੈ, ਰਾਜਯੋਗੀ ਪਰਥਰੀ, ਜੋ ਹਿੰਦੁਸਤਾਨ ਦਾ ਰਾਜਾ ਸੀ ਉੱਤਰ ਭਾਰਤ ਦਾ, ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਹਨੂੰ ਬੈਰਾਗ ਆਇਆ, ਤੇ ਬੈਰਾਗ ਦੇ ਨਾਲ ਉਹਨੇ ਆਪਣਾ ਘਰ ਛੱਡ ਦਿੱਤਾ। ਘਰ ਛੱਡਣ ਦੇ ਨਾਲ ਕੀ ਹੋਇਆ, ਉਹ ਜਦੋਂ ਜੋਗੀ ਜੋਗ ਮਤ ਨੂੰ ਉਹਨੇ ਧਾਰਨ ਕਰ ਲਿਆ, ਜੋਗ ਮਤ ਧਾਰਨ ਕਰਨ ਦੇ ਨਾਲ ਉਹਨੇ ਇੱਕ ਗ੍ਰੰਥ ਲਿਖਿਆ ਜਿਹਦਾ ਨਾਮ ਹੈ ਬੈਰਾਗ ਸ਼ਤਕ। ਉਹ ਵੈਰਾਗ ਸ਼ਤਕ ਗ੍ਰੰਥ ਤੋਂ ਸ਼ਤਕ ਦਾ ਅਰਥ ਹੁੰਦਾ ਸੌ ਸਲੋਕ, ਸ਼ਤਕ ਜਿਹਦੇ ਵਿੱਚ ਸੌ ਸਲੋਕ ਹਨ, ਕਿਹਦੇ? ਵੈਰਾਗ ਦੇ, ਵੈਰਾਗ ਦੇ। ਵੈਰਾਗ ਆ ਗਿਆ ਸੰਸਾਰ ਦੇ। ਉਹ ਕਹਿੰਦਾ ਹੈ ਇੱਕ ਉਸ ਗ੍ਰੰਥ ਦੇ ਵਿੱਚ ਦੱਸਦਾ ਹੈ, ਉਹ ਕਹਿੰਦਾ ਹੈ ਇਹ ਪਰਮਾਤਮਾ ਤੂੰ ਮੇਰੀ ਰਚਨਾ ਕਿਵੇਂ ਕੀਤੀ ਹੈ। ਉਹ ਕਹਿੰਦਾ ਹੈ ਪਰਮਾਤਮਾ ਤੂੰ ਮੇਰੇ ਮਨ ਰੂਪੀ ਮਿੱਟੀ ਦੇ ਵਿੱਚ, ਕਹਿੰਦਾ ਮੇਰਾ ਮਨ ਜਿਹੜਾ ਹੈ, ਮੇਰੀ ਮਨ ਰੂਪੀ ਮਿੱਟੀ, ਮਿੱਟੀ ਦੀ ਤਸਵੀਰ ਦਿੱਤੀ ਆਪਣੇ ਮਨ ਨੂੰ, ਮੇਰੇ ਮਨ ਰੂਪੀ ਮਿੱਟੀ ਦੇ ਵਿੱਚ ਵਾਸ਼ਨਾ ਦਾ ਪਾਣੀ ਚੰਗੀ ਤਰ੍ਹਾਂ ਗੁੰਨ ਦਿੱਤਾ ਹੈ। ਕਿਤਨੀ ਕੁ ਕਾਮ ਵਾਸ਼ਨਾ ਪਾ ਦਿੱਤੀ ਹੈ ਮਨ ਦੇ ਵਿੱਚ, ਕਿਤਨੀ ਕੁ ਲੋਭ ਵਾਸ਼ਨਾ ਪਾ ਦਿੱਤੀ ਹੈ, ਇਤਨਾ ਕੁ ਹੰਕਾਰ ਕਿ ਪਤਾ ਹੀ ਨਹੀਂ ਲੱਗਦਾ, ਮਿੱਟੀ ਤੇ ਪਾਣੀ ਮਿਲੇ ਪਏ ਨੇ, ਮਨ ਕੀ ਹੈ, ਵਾਸ਼ਨਾ ਕੀ। ਕਹਿੰਦਾ ਤੂੰ ਚੰਗੀ ਤਰ੍ਹਾਂ ਗੁੰਨਿਆ ਹੈ ਪਰਮਾਤਮਾ, ਬਿਲਕੁਲ ਮੇਲ ਲੀਨ ਕਰ ਦਿੱਤਾ ਹੈ, ਬਿਲਕੁਲ ਮਿਲਾ ਦਿੱਤਾ ਹੈ। ਫਿਰ ਕਹਿੰਦਾ ਤੂੰ ਇੱਥੇ ਬਸ ਨਹੀਂ ਕੀਤੀ, ਤੂੰ ਉਹਨੂੰ ਮਿਲਾ ਕੇ ਫਿਰ ਜਿਵੇਂ ਕੁਮਾਰ ਘੜਾ ਬਣਾਉਂਦਾ ਹੈ, ਉਹ ਮੇਰੇ ਮਨ ਨੂੰ ਤੂੰ ਬਣਾਉਣ ਵਾਸਤੇ ਫਿਰ ਚਿੰਤਾ ਦੇ ਚੱਕਰ ਦੇ ਉੱਤੇ ਰੱਖਿਆ ਹੈ, ਹਰ ਵਕਤ ਚਿੰਤਾ। ਕਹਿੰਦਾ ਫਿਰ ਚਿੰਤਾ ਦੇ ਉੱਤੇ ਟਿਕਾਇਆ ਮਨ ਨੂੰ ਨਾਲ ਵਾਸ਼ਨਾ, ਇੱਕ ਪਾਸੇ ਵਾਸ਼ਨਾ ਨਹੀਂ ਟਿਕਣ ਦਿੰਦੀ, ਜੇ ਵਾਸ਼ਨਾ ਤੋਂ ਕੁਛ ਰਾਹਤ ਮਿਲਦੀ ਹੈ ਤੇ ਚਿੰਤਾ, ਚਿੰਤਾ ਤੋਂ ਇਨਸਾਨ ਬਚਦਾ ਹੈ ਤੇ ਵਾਸ਼ਨਾ, ਵਾਸ਼ਨਾ ਤੋਂ ਰਾਹਤ ਮਿਲਦੀ ਹੈ ਤੇ ਚਿੰਤਾ, ਤੇ ਜੇ ਚਿੰਤਾ ਤੋਂ ਉਪਰਾਮ ਹੁੰਦਾ ਹੈ, ਇਕਾਂਤ ਚ ਜਾਂਦਾ ਹੈ ਤੇ ਉੱਥੇ ਵਾਸ਼ਨਾ ਖਿਆਲ ਹੀ ਨਹੀਂ ਟਿਕਣ ਦਿੰਦੀ। ਹਰ ਵਕਤ ਵਾਸ਼ਨਾ, ਮਨੁੱਖੀ ਮਨ ਦੇ ਵਿੱਚ ਸਿਵਾਏ ਵਾਸ਼ਨਾ ਤੋਂ ਕੁਛ ਨਹੀਂ। ਤਾਂ ਗੁਰਦੇਵ ਸਹਿਮਤ ਹਨ ਭਰਤਰੀ ਦੇ ਨਾਲ। ਗੁਰਦੇਵ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹੇ ਮਨ ਲੀਣਾ, ਮਨ ਜਿਹੜਾ ਹੈ ਉੱਪਰ ਉੱਪਰੋਂ ਕੀ ਹੈ, ਸਿਵਾਏ ਵਾਸ਼ਨਾ ਤੋਂ ਕੁਛ ਵੀ ਨਹੀਂ, ਕਾਮ ਤੋਂ ਕੁਛ ਵੀ ਨਹੀਂ, ਹੰਕਾਰ ਤੋਂ ਕੁਛ ਵੀ ਨਹੀਂ। ਜਗਤ ਦੇ ਵਿੱਚ ਅੱਜ ਕੀ ਨਜ਼ਰ, ਨਿਰੰਕਾਰ ਨਜ਼ਰ ਆ ਰਿਹਾ ਮਨੁੱਖੀ ਮਨ ਦੇ ਵਿੱਚ, ਅਹੰਕਾਰ। ਹਰ ਕੋਈ ਆਪਣਾ ਨਾਮ ਚਾਹੁੰਦਾ ਹੈ, ਧਰਮ ਮੰਦਰਾਂ ਦੇ ਵਿੱਚ ਵੀ ਤੇ ਰਾਜਨੀਤਿਕ ਜੰਗਾਂ ਦੇ ਵਿੱਚ, ਸਿਰਫ ਆਪਣੇ ਆਪ ਨੂੰ ਪ੍ਰਗਟ ਕਰ ਲਿਆ। ਤੇ ਉਹ ਇਨਸਾਨ ਨਹੀਂ ਪ੍ਰਗਟ ਕਰ ਰਿਹਾ, ਉਹ ਜੋ ਮਨ ਦੇ ਵਿੱਚ ਅਹੰਕਾਰ ਵਾਸ਼ਨਾ ਹੈ, ਅਹੰਕਾਰ ਵਾਸ਼ਨਾ ਪ੍ਰਗਟ ਕਰ ਰਹੀ ਹੈ। ਅੰਦਰ ਜੋ ਅਹੰਕਾਰ ਹੈ, ਉਹ ਇਨਸਾਨ ਨੂੰ ਬੋਧ ਹੀ ਨਹੀਂ। ਇੱਕ ਪ੍ਰਬੋਧ ਚੰਦਰ ਨਾਟਕ ਗ੍ਰੰਥ ਹੈ ਪੰਡਿਤ ਗੁਲਾਬ ਸਿੰਘ ਜੀ ਦਾ, ਉਹ ਲਿਖਦੇ ਹਨ, ਉਹ ਕਹਿੰਦੇ ਹਨ ਕਿ ਇੱਕ ਸਮਾਂ ਆਏਗਾ ਅਹੰਕਾਰ, ਉਹਦੇ ਵਿੱਚ ਅਹੰਕਾਰ ਬੋਲਦਾ ਹੈ। ਅੱਜ ਤੋਂ 200 ਸਾਲ ਪਹਿਲੇ ਗ੍ਰੰਥ ਲਿਖਿਆ ਗਿਆ, ਉਹਦੇ ਵਿੱਚ ਹੰਕਾਰ ਬੋਲਦਾ ਹੈ। ਹੰਕਾਰ ਕਹਿਣ ਲੱਗਾ ਮੋਹ ਰਾਜਾ, ਮੋਹ ਨੂੰ ਕਹਿੰਦਾ ਮੋਹ, ਕਿਉਂਕਿ ਮੋਹ ਕਰਕੇ ਅਸੀਂ ਜਨਮ ਮਰਨ ਚ ਹਾਂ। ਮੋਹ ਵਿਆਪਕ ਹੈ, ਸਿਰਫ ਮੋਹ ਧੀ ਪੁੱਤਰਾਂ ਨਾਲ ਨਹੀਂ ਹੁੰਦਾ। ਇੱਕ ਵਿਦਵਾਨ ਦੀ ਪੁਸਤਕ ਮੈਂ ਪੜ੍ਹ ਰਿਹਾ ਸਾਂ, ਉਸਨੇ ਗਹਿਰਾਈ ਦੀ ਗੱਲ ਕੀਤੀ। ਉਹ ਕਹਿੰਦਾ ਹੈ ਜਿਹੜੇ ਕੱਪੜੇ ਨੂੰ ਰੋਜ਼ ਪਹਿਰੀ ਜਾਈਏ ਉਹਦੇ ਨਾਲ ਵੀ ਮਨ ਜੁੜ ਜਾਂਦਾ, ਜਿਹੜੇ ਬਿਸਤਰ ਤੇ ਅਸੀਂ ਰੋਜ਼ ਸੋਨੇ ਆ ਅਗਰ ਦੂਜੀ ਜਗ੍ਹਾ ਸੋਈਏ ਤੇ ਨੀਂਦ ਨਹੀਂ ਹੁੰਦੀ, ਮੋਹ ਉਹਦੇ ਨਾਲ ਸੰਬੰਧ ਜੁੜ ਗਿਆ ਮਨ। ਇਸ ਕਰਕੇ ਜੋ ਮਹਾਪੁਰਸ਼ਾਂ ਨੇ ਜ਼ਿਆਦਾਤਰ ਚਲਾਏ ਮਾਨ ਹੀ ਰਹੇ ਨੇ, ਉਹ ਕਾਰਨ ਕਿਸੇ ਚੀਜ਼ ਨਾਲ ਮੋਹ ਨਾ ਪਏ। ਜਿੱਥੇ ਵੀ ਮਨ ਥੋੜਾ ਚਿਰ ਟਿਕੇਗਾ ਉਹਦੇ ਨਾਲ ਮੋਹ ਪੈ ਜਾਏਗਾ, ਤੇ ਜਦੋਂ ਚੀਜ਼ ਦੂਰ ਜਾਏਗੀ ਫਿਰ ਦੁੱਖ। ਪੈ ਗਿਆ ਹੈ ਪੁੱਤਰਾਂ ਨਾਲ ਮੋਹ, ਇਸਤਰੀ ਨਾਲ ਮੋਹ, ਤੇ ਜਦੋਂ ਕੋਈ ਆਪਣਾ ਚਲਾ ਜਾਂਦਾ ਹੈ ਫਿਰ ਉਹ ਜੋ ਦੁੱਖ ਹੁੰਦਾ ਹੈ ਅੰਦਰ, ਉਹ ਮੋਹ ਦੇ ਕਾਰਨ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੁਖੀ ਨਹੀਂ ਹੋਏ, ਉਹਨਾਂ ਦੇ 4 ਪੁੱਤਰ ਚਲੇ ਗਏ, ਉਹ ਰਜਾ ਚ ਰਹੇ, ਮੋਹ ਨਹੀਂ ਪਾਇਆ ਉਹਨਾਂ ਨੇ, ਪ੍ਰੇਮ ਦੇ ਵਿੱਚ ਤੇ ਰੱਖਿਆ ਹੈ, ਪ੍ਰੇਮ ਦੇ ਵਿੱਚ ਤੇ ਜ਼ਿੰਦਗੀ ਸੀ। ਲੇਕਿਨ ਮਨ ਦੇ ਵਿੱਚ ਜੋ ਮੋਹ ਹੈ ਉਹਦੇ ਚ ਨਹੀਂ ਫਸੇ, ਉਹਨਾਂ ਨੇ ਮਨ ਨੂੰ ਵਰਤਿਆ ਹੈ। ਮਨ ਇੱਕ ਯੰਤਰ ਹੈ, ਉਹ ਸਾਨੂੰ ਵਰਤ ਰਿਹਾ। ਦਿਨ ਰਾਤ ਅਸੀਂ ਦੁਖੀ ਹਾਂ ਮਨ ਦੇ ਅਧੀਨ ਹੋਣ ਕਰਕੇ। ਅਵਤਾਰ ਸੰਤ ਉਹ ਮਨ ਦੇ ਉੱਪਰ ਬੈਠ ਜਾਂਦਾ ਹੈ, ਜਿਹਦੇ ਕਰਕੇ ਉਹ ਥੱਲੇ ਨਹੀਂ ਜਾਂਦਾ। ਤਾਂ ਉਹ ਕਹਿੰਦੇ ਹਨ ਕਿ ਰਾਜਯੋਗੀ ਭਰਤਰੀ ਨੇ ਵੀ ਇਹੀ ਕਿਹਾ, ਤੇ ਪ੍ਰਬੋਧ ਚੰਦਰ ਨਾਟਕ ਦਾ ਕਰਤਾ ਕਹਿੰਦਾ ਅਹੰਕਾਰ ਕਹਿਣ ਲੱਗਾ ਮੋਹ ਰਾਜੇ ਤੂੰ ਚਿੰਤਾ ਕਿਉਂ ਕਰਨਾ ਹੈ, ਤੈਨੂੰ ਕਿਸ ਗੱਲ ਦੀ ਚਿੰਤਾ ਹੈ, ਤੂੰ ਡਰ ਰਿਹਾ ਹੈ। ਉਹ ਕਹਿਣ ਲੱਗਾ ਅੱਗੋ ਹੁਣ ਧਰਮ ਬੜਾ ਵੱਧਦਾ ਜਾ ਰਿਹਾ, ਕੀ ਬਣੇਗਾ। ਉਹ ਕਹਿੰਦਾ ਕਿਹੜਾ ਧਰਮ ਵੱਧਦਾ ਜਾ ਰਿਹਾ, ਵੱਧ ਗਿਆ ਹੋਏਗਾ ਧਰਮ ਮੰਦਰਾਂ ਦੇ ਵਿੱਚ, ਵੱਧ ਗਿਆ ਹੋਏਗਾ ਸੰਸਾਰਾਂ ਦੇ ਵਿੱਚ। ਹੰਕਾਰ ਕਹਿੰਦਾ ਤੂੰ ਚਿੰਤਾ ਹੀ ਨਾ ਕਰ, ਸਾਰੀ ਥਾਵਾਂ ਤੇ ਧਰਮ ਵੱਧਦਾ ਰਹੇ, ਲੇਕਿਨ ਮਨੁੱਖ ਦੇ ਮਨ ਦੇ ਵਿੱਚ ਮੈਂ ਕਦੀ ਧਰਮ ਨਹੀਂ ਪੈਦਾ ਹੋਣ ਦੇਵਾਂਗਾ। ਕਹਿੰਦੇ ਜਿੱਥੇ ਮੇਰਾ ਪੈਰ ਰੱਖਿਆ ਜਾਏਗਾ ਉੱਥੇ ਧਰਮ ਦਾ ਕੰਮ ਹੀ ਨਹੀਂ। ਧਰਮ ਕਹਿ ਰਿਹਾ ਨੀਵਾਂ ਹੋ, ਮੈਂ ਨੀਵਾਂ ਹੋਣ ਕਿਹਨੂੰ ਦੇਣਾ। ਕਹਿੰਦਾ ਮੈਂ ਦੂਜਿਆਂ ਦੀ ਪੱਗਾਂ ਵੀ ਲਵਾਵਾਂਗਾ ਆਪਣੇ ਸਿਰ ਤੇ ਪੱਗ ਰਹਿਣ ਦੇ ਕਾਰਨ। ਕਹਿੰਦਾ ਮੈਂ ਕਿਸੇ ਨੂੰ ਨੀ ਟਿਕਣ ਦਾਂਗਾ, ਤੂੰ ਕਿਉਂ ਚਿੰਤਾ ਕਰਨਾ, ਤੇਰਾ ਰਾਜ ਜਗਤ ਤੇ ਰਹੇਗਾ, ਹਰ ਪਾਸੇ ਮੋਹ ਚ ਡੁੱਬੇ ਹੋਏ ਲੋਕ ਮਿਲਣਗੇ, ਮੋਹ ਤੋਂ ਪਰੇ ਕੋਈ ਨੀ ਮਿਲੇਗਾ, ਸਾਰੇ ਮੋਹ ਦੇ ਵਿੱਚ ਦੁਖੀ ਮਿਲਣਗੇ, ਮੋਹ ਤੋਂ ਨਿਰਲੇਪ ਕੋਈ ਵੀ ਨੀ ਮਿਲੇਗਾ। ਪੰਕਜ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤਹਿ ਡੁੱਬੀਏ। ਗੁਰਦੇਵ ਕਹਿੰਦੇ ਨੇ ਮੋਹ ਦਾ ਚਿੱਕੜ ਹੈ ਤੇ ਪੈਰ ਜਗਤ ਦੇ ਵਿੱਚ ਪੁੱਟਿਆ ਨਹੀਂ ਜਾਂਦਾ, ਅਸੀਂ ਜਿਤਨਾ ਵੀ ਦੇਖਿਆ ਇਸ ਚਿੱਕੜ ਦੇ ਵਿੱਚ ਜਗਤ ਡੁੱਬ ਗਿਆ। ਹਮ ਦੇਖਾ ਤਹਿ ਡੁੱਬੀਏ, ਜਿਨ੍ਹਾਂ ਨੂੰ ਵੀ ਦੇਖਿਆ ਹੈ ਉਹ ਮੋਹ ਦੇ ਵਿੱਚ ਡੁੱਬੇ ਪਏ ਹਨ, ਕੋਈ ਨੀ ਤਰਿਆ। ਕੋਈ ਮੋਹ ਚ ਡੁੱਬ ਗਿਆ ਹੈ, ਕੋਈ ਕਾਮ ਚ ਡੁੱਬ ਗਿਆ ਹੈ, ਕੋਈ ਹੰਕਾਰ ਚ ਡੁੱਬ ਗਿਆ, ਸਾਰੇ ਡੁੱਬੇ ਪਏ ਹਨ। ਐਸਾ ਕਿਹੜਾ ਹੈ ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀਰੇ। ਇਹਨਾਂ 9 ਦੁਆਰਿਆਂ ਦੇ ਰਸ ਤੋਂ ਉੱਪਰ ਉੱਠ ਕੇ ਤੇ ਮਨ ਨੂੰ ਚੁੱਕ ਲਵੇ ਇਹਨਾਂ ਤੋਂ, ਐਸਾ ਸੂਰਬੀਰ ਕੌਣ ਹੈ। ਗੁਰਦੇਵ ਕਹਿੰਦੇ ਨੇ ਐਸੋ ਕੌਣ ਬਲੀਰੇ, ਐਸਾ ਕਿਹੜਾ ਬਲੀ ਹੈ। ਸਭ ਤੋਂ ਵੱਡਾ ਸੂਰਮਾ ਉਹ ਹੈ ਜੋ ਆਪਣੇ ਮਨ ਨੂੰ ਜਿੱਤ ਲੈਂਦਾ। ਤੇ ਧਰਮ ਦੀ ਸਾਧਨਾ ਕੀ ਹੈ, ਮਨ ਦੀ ਸਾਧਨਾ। ਇੱਥੇ ਆਏ ਹਾਂ ਕਿਸ ਲਈ, ਕਿ ਮਨ ਜਿਹੜਾ ਹੈ ਉਹ ਗੁਰੂ ਦੇ ਨਾਲ ਜੁੜਦੇ ਸਾਰ ਰਸ ਆ ਜਾਂਦਾ ਹੈ। ਲੇਕਿਨ ਬਾਰ ਬਾਰ ਮਨ ਜੁੜਦਾ ਹੈ ਕਾਰੋਬਾਰ ਦੇ ਵਿੱਚ, ਬਾਰ ਬਾਰ ਮਨ ਜੁੜਦਾ ਹੈ ਸੰਸਾਰ ਦੇ ਵਿੱਚ। ਬੈਠੇ ਹਾਂ ਨਿਰੰਕਾਰ ਦੇ ਘਰ, ਫਿਰ ਵੀ ਮਨ ਦੇ ਖਿਆਲ ਜਿਹੜੇ ਨੇ ਉਹ ਸੰਸਾਰਕ ਹੀ ਚੱਲਣਗੇ। ਹੱਥ ਦੇ ਵਿੱਚ ਹੈ ਗੁਰਦੇਵ ਦੀ ਨਿਰੰਕਾਰ ਦੀ ਧੁਰ ਦੀ ਬਾਣੀ, ਤੇ ਲੇਕਿਨ ਰਸਨਾ ਦੇ ਉੱਤੇ ਵੀ ਹੈ ਬਾਣੀ, ਲੇਕਿਨ ਮਨ ਕਹਿੰਦਾ ਮੈਂ ਨਹੀਂ ਸੁਣਾਂਗਾ, ਕਿਸੇ ਕੀਮਤ ਤੇ ਨਹੀਂ ਸੁਣਾਂਗਾ, ਪੂਰਨ ਰੂਪ ਦੇ ਵਿੱਚ ਸੁਣਦਾ ਹੀ ਨਹੀਂ। ਤਾਂ ਫਰਾਇਡ ਨੇ ਗੱਲ ਕਹੀ ਕਿ ਉੱਪਰ ਉੱਪਰ ਵਾਸ਼ਨਾ ਹੈ, ਤਾਂ ਭਰਤਰੀ ਨੇ ਵੀ ਇਹ ਗੱਲ ਕਹੀ, ਕਹਿੰਦਾ ਪਰਮਾਤਮਾ ਤੂੰ ਮੇਰੇ ਮਨ ਰੂਪੀ ਮਿੱਟੀ ਦੇ ਵਿੱਚ ਵਾਸ਼ਨਾ ਨੂੰ ਗੁੰਨ ਦਿੱਤਾ ਹੈ, ਮੈਂ ਚਾਹ ਕੇ ਵੀ ਉਹ ਪਾਣੀ ਨੂੰ ਨਹੀਂ ਦੂਰ ਕਰ ਸਕਦਾ। ਤਾਂ ਪਾਣੀ ਨੂੰ ਤੂੰ ਇੰਨਾ ਗੁੰਨਿਆ ਹੈ, ਇਤਨਾ ਕੁ ਗੁੰਨਿਆ ਹੈ ਮਨ ਜਿਹੜਾ ਲੀਨ ਹੋ ਗਿਆ ਵਾਸ਼ਨਾ ਚ। ਕਹਿੰਦਾ ਫਿਰ ਇੱਥੇ ਹੀ ਬਸ ਨਹੀਂ ਕੀਤੀ, ਤੂੰ ਫਿਰ ਚਿੰਤਾ ਦੇ ਚੱਕਰ ਦੇ ਉੱਤੇ ਚੜਾ ਦਿੱਤਾ ਮਨ, ਜਿਹੜੇ ਲਵਾਈ ਜਾ ਰਹੇ ਚਿੰਤਾ ਦੇ। ਕਹਿੰਦਾ ਫਿਰ ਤੂੰ ਇੱਥੇ ਵੀ ਬਸ ਨਹੀਂ ਕੀਤੀ, ਫਿਰ ਤੂੰ ਦੁੱਖ ਦਾ ਡੰਡਾ ਫੜ ਕੇ ਰੋਜ਼ ਰੋਜ਼ ਘੁਮਾਇਆ ਹੈ, ਰੋਜ਼ ਰੋਜ਼ ਦੁੱਖ। ਕਹਿੰਦਾ ਇੱਕ ਵਾਰੀ ਗੇੜਾ ਨਹੀਂ ਦਿੱਤਾ ਦੁੱਖ ਦਾ, ਕਹਿੰਦਾ ਤੂੰ ਬੜੇ ਗੇੜੇ ਦਿੱਤੇ ਜਿਹਦੇ ਕਰਕੇ ਰੋਜ਼ ਰੋਜ਼ ਦੁੱਖ। ਗੁਰੂ ਨਾਨਕ ਕਹਿੰਦੇ ਹਨ ਬਾਲੀ ਰੋਵੈ ਨਾਹੇ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਹੀ ਦੁੱਖ ਦੇ ਵਿੱਚ ਹੈ, ਸਾਰਾ ਸੰਸਾਰ ਚਿੰਤਾ ਦੇ ਵਿੱਚ ਹੈ, ਸਾਰਾ ਸੰਸਾਰ ਵਾਸ਼ਨਾ ਦੇ ਵਿੱਚ ਹੈ। ਜਿੱਥੇ ਵੀ ਚਲੇ ਜਾਓ ਵਾਸ਼ਨਾ ਨਜ਼ਰ ਆਏਗੀ, ਹੰਕਾਰ ਨਜ਼ਰ ਆਏਗਾ, ਕਾਮ ਵਿਆਪਕ ਹੋਏਗਾ। ਜਿੱਧਰ ਵੀ ਚਲੇ ਜਾਓ ਉੱਥੇ ਚਿੰਤਾ ਵਿਆਪਕ ਹੈ, ਪੂਰਨ ਰੂਪ ਦੇ ਵਿੱਚ ਵਿਆਪਕ ਹੈ। ਮੈਂ ਦੇਖਿਆ ਵੱਡੇ ਵੱਡੇ ਧਰਮੀਆਂ ਇਨਸਾਨਾਂ ਨੂੰ ਵੀ ਚਿੰਤਿਤ ਹੁੰਦੇ, ਚਿੰਤਾ ਆ ਜਾਂਦੀ ਹੈ, ਭਰੋਸਾ ਡੋਲ। ਚਿੰਤਾ ਕਿੱਥੇ ਆਉਂਦੀ? ਚਿੰਤਾ ਉੱਥੇ ਆਉਂਦੀ ਹੈ ਜਿੱਥੇ ਭਰੋਸਾ ਡੋਲਦਾ। ਇੱਕ ਪਿਤਾ ਨੂੰ ਪੂਰਨ ਭਰੋਸਾ ਹੈ ਆਪਣੇ ਪੁੱਤਰ ਤੇ, ਉੱਥੇ ਚਿੰਤਾ ਵਿਆਪਕ ਨਹੀਂ ਹੋ ਸਕਦੀ। ਉਹਨੂੰ ਇਹ ਹੋ ਜਾਂਦਾ ਮੇਰਾ ਪੁੱਤਰ ਕਦੀ ਕੋਈ ਮਾੜਾ ਕਰਮ ਨਹੀਂ ਕਰੇਗਾ, ਭਰੋਸਾ। ਲੇਕਿਨ ਆ ਰਹੇ ਅਸੀਂ ਪ੍ਰਭੂ ਦੇ ਦਰ ਤੇ, ਲੇਕਿਨ ਮਨ ਜਿਹੜਾ ਉਹ ਚਿੰਤਾ ਦੀ ਅਗਨ ਦੇ ਵਿੱਚ ਸੜ ਰਿਹਾ। ਚਿੰਤਾ ਨੂੰ ਅਗਨ ਕਿਹਾ ਗਿਆ, ਚਿੰਤਾ ਤੁਰ ਹਨ ਸੰਸਾਰ ਦੇ ਲੋਕ, ਕਾਰਨ ਆ ਤੇ ਰਹੇ ਹਨ ਗੁਰੂ ਦੇ ਕੋਲ, ਲੇਕਿਨ ਭਰੋਸਾ ਹੈ ਸੰਸਾਰ ਦਾ ਕਿ ਮੇਰਾ ਇਹ ਕੰਮ ਚਲਾ ਗਿਆ ਤੇ ਮੇਰਾ ਕੀ ਬਣੇਗਾ, ਮੇਰਾ ਇਹ ਰਿਸ਼ਤੇਦਾਰ ਨਾ ਰਿਹਾ ਤੇ ਮੇਰਾ ਕੀ ਬਣੇਗਾ, ਮੇਰੇ ਨਾਲ ਇਹ ਨਾ ਹੋਇਆ ਤੇ ਮੇਰਾ ਕੀ ਬਣੇਗਾ। ਜਿਤਨੀ ਵੀ ਆਸਾਂ ਹਨ ਉਹ ਸੰਸਾਰ ਦੀਆਂ ਹਨ, ਤੇ ਵਿਖਾਵਾ ਕੀ ਹੈ? ਉਹ ਹੈ ਗੁਰੂ ਦਾ। ਬਸ ਤਨ ਦੇ ਤਲ ਤੇ ਅਸੀਂ ਗੁਰੂ ਨਾਲ ਜੁੜੇ ਹਾਂ, ਮਨ ਦੇ ਤਲ ਤੇ ਅਸੀਂ ਸੰਸਾਰ ਨਾਲ ਜੁੜੇ ਹਾਂ। ਬਾਰ ਬਾਰ ਸੰਸਾਰ ਦੀ ਆਸ ਹੈ ਮਨ ਦੇ ਵਿੱਚ, ਨਿਰੰਕਾਰ ਦੀ ਆਸ। ਗੁਰਦੇਵ ਕਹਿੰਦੇ ਨੇ ਕੋਟਨ ਮੈਂ ਨਾਨਕ ਕਹੂ ਨਾਰਾਇਣ ਜਿਹੀ ਚੀਜ਼। ਕਰੋੜਾਂ ਚ ਕੋਈ ਇੱਕ ਅੱਧ ਹੁੰਦਾ ਹੈ ਜਿਹਦੇ ਮਨ ਦੇ ਅੰਦਰ ਵਾਸ਼ਨਾ ਚਲੀ ਜਾਂਦੀ ਹੈ, ਤੇ ਅੰਦਰ ਫਿਰ ਰਾਮਨ ਮੈਂ ਰਾਮ ਨਾਮਾ ਜਾਪ, ਫਿਰ ਮਨ ਹਰ ਵਕਤ ਵਾਹਿਗੁਰੂ ਵਾਹਿਗੁਰੂ। ਉਹ ਇਨਸਾਨ ਅਗਰ ਕਿਸੇ ਨੂੰ ਹੱਥ ਲਾ ਦੇਵੇ ਉਹਦੀ ਦੇਹੀ ਪਰੀ ਪਵਿੱਤਰ ਹੋ ਜਾਂਦੀ ਹੈ, ਜਿਹਦੇ ਮਨ ਦੇ ਅੰਦਰ ਰਾਮ ਦਾ ਨਾਮ ਚੱਲ ਰਿਹਾ। ਬਹੁਤ ਥੋੜਾ ਜਿਹਾ ਹਿੱਸਾ ਸਤਸੰਗਤ ਦੇ ਵਿੱਚ ਪ੍ਰਭੂ ਦੇ ਨਾਲ ਜੁੜਦਾ ਹੈ, ਮਨ ਦਾ ਬਹੁਤ ਵੱਡਾ ਹਿੱਸਾ ਸਦਾ ਕੁਸੰਗਤ ਦੇ ਵਿੱਚ ਲੀਨ ਰਹਿੰਦਾ ਹੈ, ਬਾਰ ਬਾਰ ਟੇਕਦਾ ਹੈ। ਇੱਕ ਸੰਕਲਪ ਕਰਦਾ ਹੈ ਮਨ, ਗੁਰੂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਣੀ। ਮਨ ਦਾ ਬਹੁਤ ਛੋਟਾ ਜਿਹਾ ਹਿੱਸਾ ਸੰਕਲਪ ਕਰਦਾ ਹੈ, ਲੇਕਿਨ ਬਾਹਰ ਨਿਕਲਦੇ ਜਦੋਂ ਸਮਾਂ ਆਉਂਦਾ ਹੈ, ਜਦੋਂ ਪੀਣ ਦਾ, ਜਿਸ ਟਾਈਮ ਮੈਂ ਪੀਂਦਾ, ਮਨ ਦੇ ਜਿਹੜੇ ਵਿਕਲਪ ਹਨ, ਸੰਕਲਪ ਅਤੇ ਵਿਕਲਪ ਦੇ ਵਿੱਚ ਮਨ ਹੈ, ਉਹ ਆ ਕੇ ਘੇਰ ਲੈਂਦੇ ਨੇ, ਫਿਰ ਡੇਗ ਦਿੰਦੇ, ਫਿਰ ਉੱਥੇ ਹੀ। ਤਾਂ ਭਗਤ ਕਬੀਰ ਇਸ ਸ਼ਬਦ ਚ ਕਿਰਪਾ ਕਰਦੇ ਹਨ, ਉਹ ਬਾਰ ਬਾਰ ਦੱਸ ਰਹੇ ਹਨ। ਕੀ ਦੱਸ ਰਹੇ ਹਨ? ਉਹ ਕਹਿੰਦੇ ਹਨ ਕਿ ਦਸਮ ਦੁਆਰੇ ਚ ਪਹੁੰਚਣ ਤੋਂ ਬਿਨਾਂ ਤ੍ਰਿਪਤੀ ਨਹੀਂ, ਨੌ ਦੁਆਰਿਆਂ ਦੇ ਵਿੱਚ ਤ੍ਰਿਪਤੀ ਹੈ ਹੀ। ਰੂਪੀ ਭੁੱਖ ਨਾ ਉਤਰੈ ਜਾਂ ਦੇਖਾਂ ਤਾਂ ਭੁੱਖ। ਇੱਕ ਹਿੰਦੁਸਤਾਨ ਦੇ ਵਿੱਚ ਮਤ ਚੱਲਿਆ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਮਨ ਜੋ ਮੰਗਦਾ ਇਹਨੂੰ ਦਈ ਜਾਓ, ਰੱਜ ਕੇ ਖਵਾਓ, ਇੱਕ ਦਿਨ ਰੱਜ ਜਾਏਗਾ। ਪਰ ਗੁਰੂ ਨਾਨਕ ਸਹਿਮਤ ਨਹੀਂ ਹੋਏ, ਉਹ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਦੁਨੀਆਂ ਦੇ ਸਾਰਾ ਦਾ ਸਾਰਾ ਧਨ ਅਗਰ ਇੱਕ ਮਨੁੱਖ ਨੂੰ ਦੇ ਦਿੱਤਾ ਜਾਵੇ, ਦੁਨੀਆਂ ਦੇ ਸਾਰੇ ਪਦਾਰਥ ਇੱਕ ਬੰਦੇ ਦੀ ਝੋਲੀ ਚ ਪਾ ਦਿੱਤੇ ਜਾਣ, ਗੁਰਦੇਵ ਕਹਿੰਦੇ ਨੇ ਦੁਨੀਆਂ ਦੀ ਬਾਦਸ਼ਾਹਤ ਇੱਕ ਮਨੁੱਖ ਨੂੰ ਦੇ ਦਿੱਤੀ ਜਾਵੇ, ਦੁਨੀਆਂ ਦਾ ਸਾਰਾ ਰੂਪ ਵੀ ਇੱਕ ਕੋਲ ਆ ਜਾਵੇ, ਉਹ ਰੱਜ ਨਹੀਂ ਸਕਦਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਦੁਨੀਆਂ ਦਾ ਰਾਜ ਮਿਲਣਾ ਨਹੀਂ ਕਿਸੇ ਨੂੰ, ਪਰ ਗੁਰੂ ਨਾਨਕ ਕਹਿੰਦੇ ਨੇ ਮਿਲਣ ਤੋਂ ਬਾਅਦ ਵੀ ਦੁੱਖ ਹੀ ਬਣਿਆ ਰਹੇਗਾ। ਕਿਉਂ? ਰਾਜ ਦੇ ਵਿੱਚ, ਪਦਾਰਥ ਦੇ ਵਿੱਚ ਤ੍ਰਿਪਤੀ ਹੈ ਹੀ ਨਹੀਂ। ਸਜਾਤੀ ਦਾ ਵੇਲ ਹੈ, ਵਿਜਾਤੀ ਦਾ ਮੇਲ ਨਹੀਂ। ਪਾਣੀ ਚ ਪਾਣੀ ਸਮਾ ਸਕਦਾ, ਤੇਲ ਨਹੀਂ ਸਮਾ ਸਕਦਾ। ਮਨ ਸੂਖਸ਼ਮ ਹੈ, ਤੇ ਸੂਖਸ਼ਮ ਨੂੰ ਅਸੀਂ ਪਦਾਰਥ ਅਸਤੂਲ ਦੇ ਨਾਲ ਭਰ ਨਹੀਂ ਸਕਦੇ। ਇਹ ਵਹਿਮ ਹੈ, ਇੱਕ ਪਦਾਰਥ ਮਿਲਦੇ ਜਾਣ ਮਨ ਰੱਜੇਗਾ। ਮਨ ਹੈ ਸੂਖਸ਼ਮ, ਸੂਖਸ਼ਮ ਸਰੀਰ, ਤੇ ਸੂਖਸ਼ਮ ਉਸ ਸੂਖਸ਼ਮ ਪ੍ਰਮਾਤਮਾ ਸੂਖਮ ਪ੍ਰਮਾਤਮਾ ਦੇ ਨਾਲ ਮਿਲ ਕੇ ਜੁੜ ਸਕਦਾ ਹੈ। ਜੋ ਜਿਸ ਨੂੰ ਬਾਣੀ ਕਹਿੰਦੀ ਹੈ ਉਹ ਪਰਮਾਤਮਾ ਕੌਣ ਹੈ? ਸੂਖਮ ਅਸਥੂਲੀ, ਉਹ ਪਰਮਾਤਮਾ ਸੂਖਸ਼ਮ ਹੈ, ਅਤਿਅੰਤ ਬਾਰੀਕ ਹੈ, ਸੂਖਸ਼ਮ ਹੈ ਤੇ ਅਤਿਅੰਤ ਹੀ ਗੁਪਤ ਹੈ ਉਹ, ਤੇ ਅਸਥੂਲ ਦੇ ਵਿੱਚ ਵਿਆਪਕ ਹੈ। ਇਸ ਤਰ੍ਹਾਂ ਗੁਰਦੇਵ ਕਹਿੰਦੇ ਹਨ, ਆਪ ਹੀ ਸੂਖਮ ਹੈ ਤੇ ਆਪ ਹੀ ਫਿਰ ਅਸਥੂਲ ਇਸ ਦਿਸ ਰਹੇ ਸੰਸਾਰ ਦੇ ਵਿੱਚ ਵਿਆਪਕ ਹੈ। ਤਾਂ ਭਗਤ ਕਬੀਰ ਬਾਰ ਬਾਰ ਕਹਿੰਦੇ ਹਨ, ਇਸ ਸ਼ਬਦ ਦੇ ਵਿੱਚ ਸਮਝਾਉਂਦੇ ਹਨ ਆਪਣੀ ਬਾਣੀ ਦੇ ਵਿੱਚ, ਕਿ ਮਨੁੱਖ ਦਾ ਮਨ ਕਦੀ ਵੀ ਨੌ ਦੁਆਰਿਆਂ ਦੇ ਉੱਤੇ ਰੱਜ ਨਹੀਂ ਸਕਦਾ। ਜਿਤਨਾ ਮਰਜ਼ੀ ਦੇਖੀ ਜਾਈਏ ਤੇ ਵਾਸ਼ਨਾ ਵੱਧਦੀ ਜਾਏਗੀ। ਮਨ ਕਹਿੰਦਾ ਰਹੇਗਾ ਹੋਰ ਹੋਰ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਮਨ ਪਰੈ ਪਰੈ ਕੋਈ ਦੂਜੀ। ਗੁਰਦੇਵ ਕਹਿੰਦੇ ਨੇ ਲੱਖਾਂ ਜੋੜ ਲਏ, ਸਹਿਸ ਖੱਟੇ ਲੱਖ ਕੋ ਉੱਠਦਾ ਵੈ, ਕਰੋੜਾਂ ਲੱਖਾਂ ਹਜ਼ਾਰਾਂ ਜੋੜੇ ਲੱਖ ਵੱਲ ਭੱਜ ਰਿਹਾ। ਸਹਿਸ ਖੱਟੇ, ਸਹਿਸ ਕਹਿੰਦੇ ਨੇ ਹਜ਼ਾਰ ਨੂੰ, ਸਹਿਸ ਖੱਟੇ ਲੱਖ ਕੋ ਉੱਠਦਾ ਵੈ, ਲੱਖ ਦੀ ਤਰਫ ਦੌੜੇਗਾ, ਲੱਖ ਝੋਲੀ ਚ ਆ ਜਾਏਗਾ, ਫਿਰ ਕਰੋੜ ਵੀ ਤੇ ਹੈਗੇ ਨੇ, ਜੇ ਕਰੋੜ ਆ ਜਾਏਗਾ ਅਰਬਾਂ ਵੀ ਪਏ ਨੇ। ਗੁਰਦੇਵ ਕਹਿੰਦੇ ਨੇ ਮਨ ਨਾ ਹੋ ਰਹੇ, ਮਨ ਕਹਿੰਦਾ ਹੀ ਨਹੀਂ ਕਿ ਬਸ, ਮਨ ਪਰੇ 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 ਹੀ ਜਾ ਰਿਹਾ। ਤਾਂ ਗੁਰਦੇਵ ਕਹਿੰਦੇ ਨੇ ਅਗਨ, ਅਗਰ ਅੱਗ ਜਿਹੜੀ ਹੈ ਉਹ ਕਿਸੇ ਜੰਗਲ ਦੇ ਵਿੱਚ ਲੱਗ ਜਾਵੇ ਤੇ ਕੋਈ ਮਨੁੱਖ ਕਹੇ ਕੋਈ ਗੱਲ ਨਹੀਂ ਲੱਗੀ ਹੈ, ਆਪਣੇ ਆਪ ਰੱਜ ਕੇ ਤੇ ਆਪਣੇ ਆਪ ਸ਼ਾਂਤ ਹੋ ਜਾਏਗੀ। ਕਦੀ ਹੋਈ ਹੈ ਅੱਗ ਸ਼ਾਂਤ? ਦੁਨੀਆਂ ਦੇ ਸਾਰੇ ਜੰਗਲ ਵੀ ਖਾ ਜਾਏਗੀ, ਅੱਗ ਸ਼ਾਂਤ ਨਹੀਂ ਹੋਏਗੀ। ਉਹਨੂੰ ਬੁਝਾਉਣਾ ਪਏਗਾ, ਪਾਣੀ ਪਾਉਣਾ ਪਏਗਾ, ਜਦੋਂ ਤੱਕ ਪਾਣੀ ਪਏਗਾ ਨਹੀਂ, ਉਪਰਾਲਾ ਹੋਏਗਾ ਨਹੀਂ, ਕੋਈ ਨਾ ਕੋਈ ਉਹਦੇ ਅੱਗੇ ਡੱਕਾ ਲਗਾਇਆ ਨਹੀਂ ਜਾਏਗਾ, ਉਹ ਨਹੀਂ ਬੁਝੇਗੀ, ਉਹ ਜੰਗਲ ਖਾਈ ਜਾਏਗੀ। ਮਨ ਪਦਾਰਥ ਦੇ ਨਾਲ ਰੱਜੇਗਾ ਨਹੀਂ, ਜਿਤਨਾ ਮਰਜ਼ੀ ਦੇ ਲਵੋ, ਕਿਤਨਾ ਕੁ ਦੇ ਦਿੱਤਾ ਇਸ ਨੂੰ, ਕਿਤਨਾ ਕੁ ਮਿਲ ਗਿਆ ਹੈ, ਲੇਕਿਨ ਵਕਤੀ ਤੌਰ ਤੇ ਸ਼ੁਕਰਾਨਾ ਕਰਦਾ ਹੈ ਗੁਰੂ ਦਾ, ਸਦੀਵੀ ਸ਼ੁਕਰਾਨਾ ਨਹੀਂ। ਕੁਛ ਸਮੇਂ ਵਾਸਤੇ ਤੇ ਸ਼ੁਕਰਾਨਾ ਨਿਕਲ ਜਾਂਦਾ ਹੈ, ਲੇਕਿਨ ਕੁਛ ਸਮੇਂ ਬਾਅਦ ਫਿਰ ਦੁਖੀ, ਫਿਰ ਮੰਗ, ਫਿਰ ਚਿੰਤਾ। ਗੁਰਦੇਵ ਹੁਣ ਕਿੱਧਰ ਜਾਈਏ? ਗੁਰਦੇਵ ਕਹਿੰਦੇ ਨੇ ਤੈਨੂੰ ਹਜੇ ਵੀ ਸਮਝ ਨਹੀਂ ਆਈ, ਤੈਨੂੰ ਇੱਕ ਚੀਜ਼ ਦੀ ਮੰਗ ਸੀ, ਮੈਂ ਤੇਰੀ ਝੋਲੀ ਚ ਪਾ ਦਿੱਤੀ। ਤੂੰ ਕਹਿ ਰਿਹਾ ਸੈ ਕਿ ਇੱਕ ਵਾਰੀ ਮਿਲ ਜਾਵੇ ਮੈਂ ਬੜਾ ਸੁਖੀ ਹੋ ਜਾਵਾਂਗਾ, ਜਦੋਂ ਤੇਰੀ ਝੋਲੀ ਚ ਪਾ ਦਿੱਤੀ, ਤੈਨੂੰ ਮਿਲ ਗਈ, ਤੂੰ ਸੁਖੀ ਤੇ ਨਹੀਂ ਹੋਇਆ, ਰੱਜਿਆ ਤੇ ਨਹੀਂ, ਤੂੰ ਫਿਰ ਆ ਕੇ ਮੰਗ ਰਿਹਾ। ਤੈਨੂੰ ਸਮਝ ਨਹੀਂ ਆਈ ਕਿ ਪਦਾਰਥ ਦੇ ਨਾਲ ਮਨ ਨਹੀਂ ਰੱਜ ਸਕਦਾ, ਕਿਸੇ ਕੀਮਤ ਤੇ ਨਹੀਂ ਰੱਜ ਸਕਦਾ, ਤੇ ਇਹਨਾਂ ਨੌ ਦੁਆਰਿਆਂ ਦੇ ਰਸ ਸਾਰੇ ਘਟ ਜਾਣ ਵਾਲੇ ਹਨ। ਅਸੀਂ ਕੁਛ ਦੇਖਦੇ ਹਾਂ, ਇੱਕ ਵਾਰ ਦੇਖਿਆ ਹੈ ਰਸ ਹੈ, ਦੂਜੀ ਵਾਰ, ਤੀਜੀ ਵਾਰ, ਚੌਥੀ ਵਾਰ, ਜਿਵੇਂ ਜਿਵੇਂ ਅਸੀਂ ਕੰਟੀਨਿਊ ਕਰਦੇ ਜਾਵਾਂਗੇ ਰਸ ਘਟਦਾ ਜਾਏਗਾ। ਕੋਈ ਮੂਵੀ ਦੇਖੀ ਹੈ, ਕਿਸੇ ਨੇ ਦੇਖ ਕੇ ਕਹਿ ਦਿੰਦਾ ਹੈ ਕਿ ਬਹੁਤ ਆਨੰਦ ਆਇਆ, ਹੁਣ ਕੋਈ ਮਿੱਤਰ ਮਿਲ ਗਿਆ, ਬਾਹਰ ਨਿਕਲਿਆ ਥੀਏਟਰ ਤੋਂ, ਉਹਨੂੰ ਕਹਿੰਦਾ ਚੱਲ ਦੂਜੀ ਵਾਰ ਫਿਰ ਦੇਖੀ, ਚਲੋ ਦੇ ਕਹਿਣੇ ਤੇ ਉਹ ਦੂਜੀ ਵਾਰ ਅੰਦਰ ਚਲਾ ਗਿਆ, ਉਸਨੇ ਜਾ ਕੇ ਦੇਖੀ, ਹੁਣ ਉਹਨੂੰ ਉਹ ਆਨੰਦ ਨਹੀਂ ਆਇਆ ਜੋ ਪਹਿਲੀ ਵਾਰ ਆਇਆ ਸੀ, ਉਹ ਬਾਹਰ ਆ ਗਿਆ। ਬਾਹਰ ਆਉਣ ਤੇ ਦੂਜੇ ਦਿਨ, ਤੀਸਰੇ ਦਿਨ ਉਸਦੇ ਕਿਸੇ ਦੂਜੇ ਮਿੱਤਰ ਨੇ ਉਹਨੂੰ ਕਿਹਾ ਚੱਲ ਆ ਜਾ ਫਿਰ ਚੱਲੀਏ, ਥੀਏਟਰ ਚ ਮੂਵੀ ਲੱਗੀ ਹੈ, ਬਹੁਤ ਵਧੀਆ, ਜਗਤ ਉਸਤ ਕਰ ਰਿਹਾ। ਹੁਣ ਉਹ ਧੱਕੇ ਦੇ ਨਾਲ ਚਲਾ ਗਿਆ, ਲੇਕਿਨ ਹੁਣ ਉਹਨੇ ਜਾ ਕੇ ਦੇਖੀ ਵੀ ਨਹੀਂ ਚੰਗੀ ਤਰ੍ਹਾਂ, ਤੇ ਫਿਰ ਬਾਹਰ ਆ ਗਿਆ, ਕੋਈ ਹੋਰ ਮਿਲ ਗਿਆ, ਉਹ ਕਹਿ ਦੇਗਾ ਨਹੀਂ ਭਰਾਵਾ ਹੁਣ ਨਹੀਂ ਦੇਖਣੀ। ਕਾਰਨ, ਬਾਰ ਬਾਰ ਕਿਸੇ ਚੀਜ਼ ਨੂੰ ਦੇਖਣ ਦੇ ਨਾਲ ਰਸ ਘਟ ਜਾਂਦਾ ਹੈ, ਬਾਰ ਬਾਰ ਕਿਸੇ ਚੀਜ਼ ਨੂੰ ਚਖਣ ਦੇ ਨਾਲ ਲਗਾਤਾਰ ਅਗਰ ਚੱਖਦੇ ਰਹੀਏ ਤਾਂ ਰਸ ਘਟ ਜਾਂਦਾ ਹੈ, ਨਹੀਂ ਟਿਕਦਾ ਰਸ, ਨਹੀਂ ਰੱਜਦਾ ਮਨ। ਇਹ ਸੰਸਾਰ ਦਾ ਨਿਯਮ, ਕਾਰਨ ਕੀ ਹੈ? ਇਹ ਮਾਇਆ ਜੋ ਹੈ ਇਹ ਉੱਪਰੋਂ ਉੱਪਰੋਂ ਬੜੇ ਰਸ ਵਾਲੀ, ਗਹਿਰਾਈ ਚ ਜਾਓਗੇ ਕੁਛ ਵੀ, ਉੱਪਰੋਂ ਉੱਪਰੋਂ ਹਰ ਚੀਜ਼ ਦੇ ਵਿੱਚ ਬੜਾ ਰਸ ਹੈ। ਜੋ ਬੈਠੇ ਨੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਪਤਾ ਨੀ ਕੀ ਨਜ਼ਰ ਆਉਂਦਾ, ਪਰ ਜੋ ਪਹੁੰਚ ਚੁੱਕੇ ਹਨ ਉਹਨਾਂ ਨੂੰ ਪਤਾ ਲੱਗ ਗਿਆ ਕੁਛ ਵੀ, ਜਿਹੜੇ ਆ ਚੁੱਕੇ ਹਨ ਉਹਨਾਂ ਦੀ ਝੋਲੀ ਚ ਇੱਕ ਗਿਆਨ ਆ ਗਿਆ ਕੁਛ ਵੀ ਨਹੀਂ। ਉੱਥੇ ਬੈਠਿਆਂ ਲੱਗਦਾ ਕਿ ਦੁਨੀਆਂ ਦੇ ਸਾਰੇ ਸੁੱਖ ਹੀ ਫੋਰਨ ਚ ਹਨ, ਪਰ ਜੋ ਫੋਰਨ ਦੇ ਵਿੱਚ ਆ ਕੇ ਜਿਹਨਾਂ ਨੂੰ ਅਨੁਭਵ ਮਿਲ ਗਿਆ, ਜੋ ਸਿਆਣੇ ਹਨ, ਜਿਹਨਾਂ ਦੀ ਗਹਿਰੀ ਨਜ਼ਰ ਹੈ, ਉਹਨਾਂ ਨੂੰ ਸਮਝ ਆ ਗਿਆ ਪਰਮਾਤਮਾ ਇੱਕ ਗੱਲ ਸਮਝ ਆ ਗਈ, ਇੱਥੇ ਆ ਕੇ ਸੁੱਖ ਨਹੀਂ ਹੈ। ਜਿੱਧਰ ਜਿੱਧਰ ਵੀ ਜਾਵਾਂਗੇ ਦੁੱਖ ਤੇ ਚਿੰਤਾ ਤੇ ਨਾਲ ਹੀ ਜਾਏਗੀ, ਨਾਲ ਹੀ ਜਾਏਗੀ। ਗੁਰਦੇਵ ਨੇ ਤੇ ਸਮਝਾਇਆ ਹੈ ਬਾਰ ਬਾਰ ਇੱਕ ਅੰਦਰ। ਇਸ ਕਰਕੇ ਵਿਦਵਾਨ ਸੱਜਣ ਐਸਾ ਕਹਿੰਦੇ ਨੇ, ਕਿਸੇ ਚੀਜ਼ ਦੇ ਮਿਲ ਜਾਣ ਨਾਲੋਂ ਉਹਦੀ ਆਸ ਜ਼ਿਆਦਾ ਚੰਗੀ ਹੁੰਦੀ। ਕਿਸੇ ਦੇ ਅੰਦਰ ਬੜੀ ਆਸ ਹੈ, ਮੈਨੂੰ ਇੱਕ ਪੁੱਤਰ ਦੇ ਦੇ ਪਰਮਾਤਮਾ, ਮੈਂ ਸੁਖੀ ਹੋ ਜਾਵਾਂਗਾ। ਕਹਿੰਦੇ ਨੇ ਉਸ ਆਸ ਦੇ ਵਿੱਚ ਬੜਾ ਸੁੱਖ ਹੈ, ਜਦੋਂ ਤੱਕ ਆਸ ਪੂਰੀ ਨਹੀਂ ਹੋਈ ਉਹ ਬੜਾ ਸੁੱਖ ਦੇਵੇਗੀ, ਬਹੁਤ ਸੁੱਖ ਦੇਵੇਗੀ। ਜਿੱਦਣ ਆਸ ਪੂਰੀ ਹੋ ਗਈ, ਪੁੱਤਰ ਝੋਲੀ ਚ ਆ ਗਿਆ, ਪਤਾ ਲੱਗ ਜਾਏਗਾ ਪੁੱਤਰ ਮਿਲ ਗਿਆ, ਮਹਾਰਾਜ ਸੁੱਖ ਕਿੱਥੇ ਹੈ? ਸੁੱਖ ਨਹੀਂ, ਸੁੱਖ ਹੈ ਹੀ ਨਹੀਂ। ਪਰਮਾਤਮਾ ਮੈਨੂੰ ਇੱਕ ਨੌਕਰੀ ਦੇ ਦੇ, ਮੈਂ ਬੜਾ ਸੁਖੀ ਹੋ ਜਾਵਾਂਗਾ। ਨੌਕਰੀ ਤਾਂ ਝੋਲੀ ਚ ਪੈ ਗਈ ਹੈ, ਹੁਣ ਪਰਮਾਤਮਾ ਕਹਿੰਦਾ ਧਿਆਨ ਨਾਲ ਨਜ਼ਰ ਮਾਰ ਕੇ ਦੇ ਕਿ ਝੋਲੀ ਦੇ ਵਿੱਚ ਸੁੱਖ ਕਿਤਨਾ ਕ ਆਇਆ। ਕਹਿੰਦਾ ਸੁੱਖ ਹੈ ਹੀ ਨਹੀਂ। ਪਰਮਾਤਮਾ ਮੈਨੂੰ ਮੇਰੇ ਪੁੱਤਰ ਦਾ ਆਨੰਦ ਕਾਰਜ ਕਰਦੇ, ਦੁਨੀਆਂ ਦੇ ਪੁੱਤਰਾਂ ਦੇ ਹੋ ਰਹੇ ਨੇ, ਮੈਂ ਸੁਖੀ ਹੋ ਜਾਵਾਂਗਾ। ਘਰ ਦੇ ਵਿੱਚ ਨੂੰ ਆ ਗਈ, ਹੁਣ ਪਰਮਾਤਮਾ ਦੁੱਖ ਹੋਰ ਵੱਧ ਗਏ ਨੇ, ਕਿੱਧਰ ਜਾਵਾਂ। ਮਿਲਦਾ ਜਾ ਰਿਹਾ, ਮਿਲਦਾ ਜਾ ਰਿਹਾ, ਦੁੱਖ ਵੱਧਦਾ ਜਾ ਰਿਹਾ। ਪਦਾਰਥ ਦੇ ਨਾਲ ਕਦੀ ਵੀ ਮਨੁੱਖ ਸੁਖੀ ਨਹੀਂ ਹੋਇਆ ਅੱਜ ਤੱਕ ਦੁਨੀਆਂ ਚ। ਮਹਾਤਮਾ ਬੁੱਧ ਰਾਜਾ ਸੀ ਦੇਸ਼ ਦਾ, ਛੱਡ ਕੇ ਚਲਾ ਗਿਆ ਆਪਣੇ ਰਾਜ ਨੂੰ। ਅੱਧੇ ਹਿੰਦੁਸਤਾਨ ਦਾ ਰਾਜਾ ਸੀ ਰਾਜਯੋਗੀ ਭਰਥਰੀ, ਉਸਨੇ ਆਪਣੇ ਘਰ ਨੂੰ ਤਿਆਗ ਦਿੱਤਾ, ਸਾਰਾ ਕੁਛ ਛੱਡ ਕੇ। ਤੇ ਵੈਰਾਗ ਸ਼ਤਕ ਦੇ ਵਿੱਚ ਲਿਖਦਾ ਹੈ, ਰੇਮਨ ਤਜਰੇ ਰੇਮਨ ਬਾਹਰ ਗਤ। ਕਹਿੰਦਾ ਇਹ ਮਨ ਤੂੰ ਬਾਹਰ ਦੀ ਗਤੀ ਛੱਡ ਹੀ ਦੇ, ਬਾਹਰ ਤੇ ਮੈਂ ਇਤਨਾ ਕਰਸ ਦੇਖ ਲਿਆ, ਮੈਂ ਤੂੰ ਰਜਦਾ ਨਹੀਂ, ਤੂੰ ਹਜੇ ਵੀ ਨੀ ਮੈਨੂੰ ਛੱਡਿਆ। ਉਹ ਆਪਣੀ ਵਾਸ਼ਨਾ ਨੂੰ ਤਰਲੇ ਪਾਉਂਦਾ ਹੈ, ਵਾਸ਼ਨਾ ਮੈਂ ਆਪਣਾ ਘਰ ਬਾਰ ਛੱਡ ਦਿੱਤਾ, ਆਪਣਾ ਭਰਾ ਛੱਡ ਦਿੱਤਾ, ਆਪਣਾ ਧਨ ਦੌਲਤ ਇਸਤਰੀ ਛੱਡ ਦਿੱਤੀ, ਪਰ ਇਹ ਵਾਸ਼ਨਾ ਤੂੰ ਮੇਰੇ ਮਨ ਨੂੰ ਕਿਉਂ ਨੀ ਛੱਡਦੀ, ਤੂੰ ਵੀ ਛੱਡ ਦੇ ਮੈਨੂੰ। ਮੈਂ ਤੈਨੂੰ ਛੱਡਣ ਵਾਸਤੇ ਆਪਣਾ ਘਰ ਛੱਡਿਆ, ਪਰ ਤੂੰ ਨਹੀਂ ਛੱਡ ਸਕੀ, ਤੈਨੂੰ ਮੈਂ ਨਹੀਂ ਛੱਡ ਸਕਿਆ, ਅਹੰਕਾਰ ਨੂੰ ਨਹੀਂ ਛੱਡ ਸਕਿਆ, ਚਿੰਤਾ ਨੂੰ ਨਹੀਂ ਛੱਡ ਸਕਿਆ, ਲੋਭ ਨੂੰ ਨਹੀਂ ਛੱਡ ਸਕਿਆ। ਮੈਂ ਬਾਹਰ ਸਾਂ ਤੇ ਲੋਭ ਸੀ, ਤੇ ਮੈਂ ਧਰਮ ਮੰਦਰਾਂ ਚ ਆ ਕੇ ਵੀ ਲੋਭੀ ਦਾ ਲੋਭੀ ਰਿਹਾ। ਮੈਂ ਬਾਹਰ ਸਾਂ, ਮੈਨੂੰ ਇਹ ਸੀ ਮੈਂ ਬੜਾ ਅਹੰਕਾਰੀ ਆ, ਮੈਂ ਗੁਰੂ ਦੇ ਦਰ ਤੇ ਜਾਵਾਂ, ਪਰ ਮੈਂ ਗੁਰੂ ਦੇ ਦਰ ਤੇ ਆ ਕੇ ਵੀ ਆਪਣੇ ਆਪ ਨੂੰ ਹੀ ਪ੍ਰਗਟ ਕੀਤਾ, ਆਪਣੇ ਅਹੰਕਾਰ ਨੂੰ ਹੀ ਪੱਠੇ ਪਾਏ ਤੇ ਲੋਕਾਂ ਤੋਂ ਵੀ ਪਵਾਏ। ਤਾਂ ਗੁਰਦੇਵ ਕਹਿਣ ਲੱਗੇ, ਜਿਹੜਾ ਮਲੀਨ ਮਨੁੱਖ ਹੈ, ਅਗਰ ਉਹ ਬਾਹਰ ਮਲੀਨ ਹੈ, ਜਦੋਂ ਧਰਮ ਮੰਦਰਾਂ ਚ ਆਏਗਾ ਉੱਥੇ ਵੀ ਉਹਦੀ ਮਲੀਨਤਾ ਨਾਲ ਹੀ ਚੱਲੇਗੀ, ਉਹ ਮਲੀਨਤਾ ਦੂਰ ਨਹੀਂ ਹੋਏਗੀ। ਤੇ ਜਿਹੜੇ ਮਨੁੱਖ ਨੂੰ ਚੋਟ ਲੱਗ ਗਈ ਹੈ ਦੁੱਖ ਦੀ, ਭਰਥਰੀ ਕਹਿੰਦਾ ਸੀ ਚੋਟ ਲੱਗੀ, ਉਹਨੇ ਘਰ ਬਾਹਰ ਛੱਡ ਦਿੱਤਾ, ਇੱਕ ਚੋਟ ਲੱਗ ਗਈ ਸੀ ਉਹਨੂੰ, ਉਸਨੂੰ ਪਤਾ ਲੱਗ ਗਿਆ ਸੀ ਨੌ ਦੀਵਾਰਿਆਂ ਦੇ ਵਿੱਚ ਰਸ ਨਹੀਂ, ਤੇ ਉਹਨੂੰ ਛੱਡ ਕੇ ਉਹ ਕਿੱਧਰ ਚਲਾ ਗਿਆ ਸੀ, ਉਹ ਚਲਾ ਗਿਆ ਸੀ ਉਸ ਰਸ ਦੀ ਤਰਫ ਜਿੱਥੇ ਆਨੰਦ ਹੈ, ਜਿੱਥੇ ਖੇੜਾ ਹੈ। ਉਸ ਦੀ ਇੱਕ ਪਤਨੀ ਸੀ, ਬਹੁਤ ਪ੍ਰੇਮ ਕਰਦਾ ਸੀ ਆਪਣੀ ਪਤਨੀ ਦੇ ਨਾਲ, ਬਹੁਤ ਜ਼ਿਆਦਾ, ਹੱਦ ਤੋਂ ਜ਼ਿਆਦਾ ਪ੍ਰੇਮ। ਜੋ ਜੋ ਗੁਰੂ ਨਾਨਕ ਦੀ ਬਾਣੀ ਕਹਿੰਦੀ, ਅਗਰ ਪ੍ਰੈਕਟੀਕਲ ਦੇਖਿਆ ਜਾਏ, ਉਹ ਸਭ ਕੁਛ ਜਗਤ ਚ ਹੁੰਦਾ ਹੈ। ਗੁਰਦੇਵ ਕਹਿੰਦੇ ਨੇ, ਦੁੱਖ ਦਾਰੂ ਹੈ ਸੁਖ ਰੋਗ ਹੈ, ਦੁੱਖ ਦਾਰੂ ਸੁਖ ਰੋਗ ਭਇਆ। ਇਹ ਪ੍ਰਮਾਤਮਾ ਦੁੱਖ ਵੀ ਦਾਰੂ ਬਣ ਜਾਂਦਾ ਹੈ, ਅਗਰ ਵਰਤਣ ਦਾ ਢੰਗ ਆ ਜਾਵੇ। ਰਾਜਯੋਗੀ ਭਰਥਰੀ ਇਤਨਾ ਵਿਲਾਸੀ ਹੋ ਚੁੱਕਿਆ ਸੀ, ਉਹ ਆਪਣੀ ਘਰਵਾਲੀ ਦੇ ਪ੍ਰੇਮ ਦੇ ਵਿੱਚ ਪਾਗਲ ਹੋ ਗਿਆ ਸੀ, ਇਤਨਾ ਕੁ ਪ੍ਰੇਮ ਸੀ ਉਹਨੂੰ ਆਪਣੀ ਪਤਨੀ ਦੇ ਨਾਲ, ਉਹਨੂੰ ਦੇਖੇ ਬਿਨਾ ਨਹੀਂ ਸੀ ਰਹਿ ਸਕਦਾ। ਉਹਦੇ ਨਗਰ ਦੇ ਵਿੱਚ ਇੱਕ ਬ੍ਰਾਹਮਣ ਨੇ ਬੜੀ ਤਪੱਸਿਆ ਕੀਤੀ, ਬਹੁਤ ਜ਼ਿਆਦਾ ਜਪ ਕੀਤਾ, ਇੱਕ ਅਮਰ ਫਲ ਦੀ ਪ੍ਰਾਪਤੀ ਹੋਈ ਉਹਨੂੰ। ਕਹਿੰਦੇ ਨੇ ਜਿਹਦੇ ਛਕਣ ਦੇ ਨਾਲ ਉਮਰ ਬੜੀ ਵੱਧ ਜਾਂਦੀ ਸੀ, ਬਹੁਤ ਲੰਮੀ ਹੋ ਜਾਂਦੀ। ਕਹਿੰਦੇ ਨੇ ਉਹ ਫਲ ਜਦੋਂ ਉਹ ਖਾਣ ਲੱਗਾ ਬ੍ਰਾਹਮਣ, ਉਹ ਕਹਿਣ ਲੱਗਾ ਕਿ ਮੇਰੀ ਅੱਧੀ ਤੋਂ ਜ਼ਿਆਦਾ ਜ਼ਿੰਦਗੀ ਦੁੱਖ ਚ ਬੀਤ ਗਈ ਹੈ, ਕਿਉਂਕਿ ਮੇਰੇ ਕੋਲ ਧਨ ਨਹੀਂ, ਬੜਾ ਗਰੀਬ ਸੀ, ਬਹੁਤ ਜ਼ਿਆਦਾ ਗਰੀਬ ਸੀ, ਕਿਤਨੀ ਕੁ ਗਰੀਬੀ। ਤੇ ਉਹ ਕਹਿਣ ਲੱਗਾ ਅੱਧੀ ਤੋਂ ਜ਼ਿਆਦਾ ਜ਼ਿੰਦਗੀ ਧਨ ਚ ਬੀਤ ਗਈ ਹੈ, ਗਰੀਬੀ ਚ ਬੀਤ ਗਈ ਹੈ, ਧਨ ਕੋਲ ਨਹੀਂ, ਤੇ ਜੇ ਇਹਨੂੰ ਖਾ ਲਵਾਂਗਾ ਤੇ 200 ਸਾਲ ਉਮਰ ਹੋਰ ਵੱਧ ਗਈ, ਤੇ ਦੁੱਖ ਹੀ ਵਧਣਗੇ ਨਾ, ਹੋਰ ਕੀ ਮਿਲੇਗਾ, ਸਿਵਾਏ ਭੁੱਖ ਨੰਗ ਤੋਂ ਹੈ ਤੇ ਮੇਰੀ ਝੋਲੀ ਚ ਕੁਛ ਨਹੀਂ। ਉਹਨੇ ਸੋਚਿਆ ਰਾਜਯੋਗੀ ਭਰਥਰੀ ਨੂੰ ਇਹ ਫਲ ਦੇ ਦਿੱਤਾ ਜਾਵੇ, ਉਹਦੇ ਕੋਲੋਂ ਧਨ ਲੈ ਲਿਆ ਜਾਵੇ। ਉਹ ਭਰਥਰੀ ਦੇ ਕੋਲ ਗਿਆ, ਭਰਥਰੀ ਨੂੰ ਉਹਨੇ ਬੇਨਤੀ ਕੀਤੀ, ਮਹਾਰਾਜ ਅਮਰ ਫਲ ਮੈਨੂੰ ਪ੍ਰਾਪਤ ਹੋਇਆ ਹੈ, ਤੇ ਤੁਸੀਂ ਅਗਰ ਲੈਣਾ ਚਾਹੋ ਤੇ ਮੈਨੂੰ ਇਹਦੀ ਭੇਟਾ ਧਨ ਦੇ ਦਵੋ। ਰਾਜਯੋਗੀ ਨੇ ਉਹ ਫਲ ਲੈ ਲਿਆ, ਉਹਦੀ ਝੋਲੀ ਭਰ ਦਿੱਤੀ ਸੋਨੇ ਚਾਂਦੀ ਦੇ ਨਾਲ, ਉਹ ਚਲਾ ਗਿਆ। ਭਰਥਰੀ ਦੇ ਕੋਲ ਜਦੋਂ ਉਹ ਫਲ ਆਇਆ, ਉਹ ਫਲ ਨੂੰ ਖਾਣ ਲੱਗਾ, ਪਰ ਜਦੋਂ ਉਹ ਖਾਣ ਲੱਗਾ, ਉਹਦੇ ਮਨ ਚ ਵਿਚਾਰ ਆਇਆ, ਤੂੰ ਤੇ ਜਵਾਨ ਰਹੇਗਾ, ਤੇਰੀ ਉਮਰ ਤੇ ਵੱਧ ਜਾਏਗੀ, ਤੇਰੀ ਘਰਵਾਲੀ ਬੁੱਢੀ ਹੋ ਜਾਏਗੀ, ਬਜ਼ੁਰਗ ਹੋ ਜਾਏਗੀ, ਜਿਹਦੇ ਨਾਲ ਤੇਰਾ ਅਥਾਹ ਪਿਆਰ ਹੈ, ਤੇ ਤੇਰੀ ਜ਼ਿੰਦਗੀ ਕਿਸ ਕੰਮ ਦੀ, ਜਦੋਂ ਤੇਰੀ ਪ੍ਰੇਮ ਕਰਨ ਵਾਲੀ ਨਾ ਰਹੀ, ਇਸਤਰੀ ਨਾ ਰਹੀ। ਤਾਂ ਉਸਨੇ ਸੋਚਿਆ ਕਿ ਇਹ ਫਲ ਜਿਹੜਾ ਹੈ ਆਪਣੀ ਘਰਵਾਲੀ ਨੂੰ ਦੇ ਦਿੱਤਾ ਜਾਵੇ। ਉਸਨੇ ਉਹ ਅਮਰ ਫਲ ਆਪਣੀ ਘਰਵਾਲੀ ਨੂੰ ਦੇ ਦਿੱਤਾ ਕਿ ਮੇਰੀ ਇਸਤਰੀ ਜਵਾਨ ਰਹੇਗੀ, ਤੇ ਉਹ ਭੋਗ ਵਿਲਾਸ ਦੇ ਵਿੱਚ ਮੈਂ ਰਵਾਂਗਾ। ਇਸ ਵਿਚਾਰ ਦੇ ਨਾਲ ਉਹ ਆਪ ਲਿਖਦਾ ਹੈ, ਇਹ ਸਾਰਾ ਗ੍ਰੰਥ ਵਿਰਾਗ ਸ਼ਤਕ ਆਪ ਆਪਣੀਆਂ ਗੱਲਾਂ ਲਿਖਦਾ ਹੈ। ਉਸਨੇ ਉਹ ਫਲ ਆਪਣੀ ਘਰਵਾਲੀ ਨੂੰ ਦੇ ਦਿੱਤਾ। ਘਰਵਾਲੀ ਜਦੋਂ ਖਾਣ ਲੱਗੀ, ਤੇ ਪਰਮਾਤਮਾ ਦੀ ਨੇਤ, ਉਹਦਾ ਰਿਸ਼ਤਾ ਜਿਹੜਾ ਸੀ, ਰਾਜਯੋਗੀ ਦਾ ਪਿਆਰ ਸੀ ਘਰਵਾਲੀ ਦੇ ਨਾਲ, ਘਰਵਾਲੀ ਦਾ ਪਿਆਰ ਸੀ ਜਿਹੜਾ ਅਸਤਬਲ ਦਾ ਦਰੋਗਾ ਸੀ, ਘੋੜਿਆਂ ਨੂੰ ਸਾਂਭਣ ਵਾਲਾ ਰਾਜਯੋਗੀ ਦਾ, ਉਹਦੇ ਨਾਲ ਉਹਦਾ ਸੰਪਰਕ ਹੋਇਆ ਸੀ। اس نے سوچیا میں کھا لواں گی، دروگا بڈھا ہو جائے گا جہد نال میرا پیار پیا ہے۔ انہیں امر فل چک کے دروگے نو دے دیتا۔ ہن دروگا امر فل کھان لگا، وہ کہن لگا کہ میں کھا لیا تے او دا اگو پیار پربھو دی نیت پیا ہویا سی کسے ویشیا دے نال، ایک وی بچارن استری دے نال او دا پریم پیا ہویا سی۔ او کہندا جے میں امر فل کھا لیا او بڈھی ہو جائے گی جہد نال میرا پریم ہے، تے میں اونوں جا کے امر فل دینا ہاں۔ او لجا کے اونے او وی بچارن نو دے دیتا۔ او وی بچارن جدو امر فل کھان لگی تو دے من دے وچ ایک وچار آیا۔ او کہن لگی کہ تو کدی وچار کر کے دیکھ، تو کتنیا دے گھراں نو اجاڑ دیتا ہے تے کتنیا دے نو گھراں نو تو اگ لا دتی ہے۔ امر فل کھائے گی، تیری عمر تے ودھ جائے گی 100-150-200 سال، پر تو کرنا کی ہے؟ لوکاں دے گھر ہی اجاڑنے نے، تے جے لوکاں دے گھر اجاڑنے تے پربھو نو پرماتما نو کی منہ وکھائے گی؟ تے راج یوگی پرتھری راج دے وچ کدی ماڑا نہیں سی کردا، او دا بڑا نام سی کہ بڑا تپی راجا سی، تے راج دے وچ او چنگا سی، لیکن پریم موہ، گردیو کہندے نے موہ لینا من لین ہے، موہ ایسا پی گیا استری دے نال، موہ نے بلا دیتا۔ موہ دے وچ بدھی کام نہیں کردی، جدو من دے وچ واشنا چلدی ہے ادو اقل ڈب جاندی ہے واشنا دے دریا دے وچ، اقل کام نہیں کردی۔ جدو کام واشنا پربل ہوندی ہے اقل وڈیاں وڈیاں دی ناس ہو جاندی ہے۔ جدو ہنکار واشنا چڑھ گئی راون تے، جڑا چار ویداں دا پنڈت سی اونے اقل دا ناس مار دیتا۔ جدو لوب واشنا اندر چلدی ہے اقل پرشت ہو جاندی ہے۔ گنگو براہمن دے اتے جدو لوب واشنا آئی، اونوں گرو گوبند سنگھ مہاراج جی دا دھرم، گرو گوبند سنگھ مہاراج جی دے پتر نظر نہیں آئے، اونوں صرف لوب واشنا نے دی مت مار دیتی۔ تے او جدو کھان لگی پھل، اودے من چ وچار آیا تو کرنا کی ہے، لوکاں دے گھر ہی برباد کرنے نے۔ تے اونے سوچیا کہ ساڈے دیش دا جڑا راجا ہے راج یوگی پرتری بڑا دھرمی ہے، اے پھل لجا کے پرتری نوں دتا جاوے جہدے تو چلیا سی پھل۔ او پھل لجا کے اونے راج یوگی پرتری نوں دے دتا۔ راج یوگی پرتری نے جدو پھل دیکھیا اودے پیراں تھلو زمین نکل گئی۔ او کہن لگا کہ تیرے کولو پھل کتھوں آیا ہے، تو مینو یہ دس۔ وہ کہن لگی کہ میں نہیں دس سکتی۔ راج یوگی نے بڑا کیا، بہت لالچ دیتے پر نہیں منی۔ اس نے کہا میں تینو قتل کروا دواں گا، تینو دسنا پائے گا۔ وہ ڈر گئی، اس نے دسیا، کہندی تیرے دروگے نے دیتا ہے امر پھل۔ اس نے دروگے نو سدیا، دروگا اے امر پھل تیری چولی چ تیرے کول کتھوں آیا، مینو چھتی دس۔ تا وہ ڈر گیا، اگر میں دساں گا مینو رانی نے دیتا ہے، مینو مروا دے گا۔ کہندے نے جدو اونے دس بہت زور لگایا تے اونے کچھ سزا دتی دروگے نو، تا پھر دروگے نے دسیا اے راجا اے تیرے گھر والی رانی نے مینوں پھل دتا سی۔ بس اتنی گل سنن دی ڈیر سی، راج یوگی پرتھری نے کچھ نہ دروگے نو کیا، نہ اس وبچارن نو کیا، نہ اپنی گھر والی نو کیا۔ جہڑے سکھ دے اتے آس لا کے بیٹھا سی، جدو دی آس ٹٹ گئی تا گرو تیگ بہادر مہاراج کہندے نے آسا منسا سگل تیاگ جگتے رہ نراسا، کدے تے آس لا کے بیٹھے، ایتھے سارے آسا توڑن والے ہن، مانک کی ٹیک برتھی سب جان۔ تا اوتھے جدو آس ٹوٹ گئی، دکھ چوٹ کر گیا۔ گرو نانک بار بار کہندے نے دکھ دارو سکھ روگ پیا، استری دا سکھ سی، تن تن دولت دا سکھ سی، راجا ڈبیا ہویا سی بھوگ ولاس دے وچ، واشنا دے وچ۔ جدو دکھ نے چوٹ ماری، دکھ ایک الارم ہے، الارم جویں انسان نو جگا دیندا ہے، دکھ بھی جگا دیندا ہے۔ کئی واری انسان اپدیش نال نہیں جاگدا۔ ایک مینچیسٹر دے وچ ایک سنگھ سی، میرا اودے نال پریم پی گیا تے اونے مینوں اپنی کتھا سنائی، گل دسی۔ کہندا گیانی جی میرے کو بہت دھن سی، کافی پیسہ سی، 2 لاکھ پاؤنڈ اودے کول سن بینک دے وچ، 3-4 لاکھ پاؤنڈ دا گھر سی، گڈی سی، استری دے نام کر دتے، اونے 20 سال دا سنبندھ سی استری دے نال، پریم سی، ویاہ ہویا سی، بچے بھی سن۔ کہندا میں گردوارے اوناں سا، موج دے وچ اوناں سا، کدی آ گیا کدی نہ آیا، کوئی میرا گرو دے نال اندروں سنبندھ نہیں سی، ہے او ثابت صورت سی، مینوں اونے سچائی دسی۔ تے پھر میں سوچیا گرو نانک جو کہہ رہے نے مہان انوبھو کہہ رہے ہیں۔ او کہندا میں اوناں سا، میں چلا جانا سا، کدی بھی مینوں اے وچار نہیں سی کہ میں گرو نال جڑنا ہے یا کچھ۔ بڑی موج دے وچ، کسے دی پرواہ نہیں سا کردا، ہنکاری بھی سی، لوگ کہندے نے بڑا ہنکاری سی، کہندے نے اونے اپنی جائیداد، اپنا دھن، اپنی، کہندا میں اپنی استری دے نام لکھا دتا۔ لکھان تو بعد میں انڈیا گیا، آن تو بعد اونے میرا سامان باہر ٹیچی رکھی ہوئی، ਤੇ ਗੇਟ ਮਾਰ ਕੇ ਉਹਨੂੰ ਲੈਟਰ ਭੇਜਤਾ ਡਾਇਵੋਰਸ ਦਾ। ਕਹਿੰਦਾ ਮੈਂ ਟੁੱਟ ਗਿਆ, ਮੈਂ ਚੂਰ ਚੂਰ ਹੋ ਗਿਆ, 22 ਸਾਲ ਦਾ ਜਿਹਦੇ ਨਾਲ ਮੇਰਾ ਪਿਆਰ, ਉਹਨੇ ਮੇਰੇ ਨਾਲ ਇਹ ਕੀਤਾ। ਜਿਹੜਾ ਉਪਦੇਸ਼ ਉਹ ਬੰਦੇ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਤੇ 4-4 ਘੰਟੇ ਸਹਿਜ ਪਾਠ ਕਰਦੇ ਤੇ ਰੋਂਦੇ ਹੋਏ ਦੇਖਿਆ ਕਿ ਗੁਰੂ ਨਾਨਕ ਤੇਰੇ ਤੋਂ ਸਿਵਾ ਮੇਰਾ ਕੋਈ ਨਹੀਂ। ਉਪਦੇਸ਼ ਉਹਨੂੰ ਨਹੀਂ ਜਗਾ ਸਕਿਆ। ਜਦੋਂ ਦੁੱਖ ਦੀ ਚੋਟ ਵੱਜੀ, ਗੁਰੂ ਨਾਨਕ ਕਹਿੰਦੇ ਨੇ ਦੁੱਖ ਦਾਰੂ ਸੁਖ ਰੋਗ ਭਇਆ, ਉਸ ਇਨਸਾਨ ਨੇ ਮੈਨੂੰ ਕਿਹਾ, ਗਿਆਨੀ ਜੀ 200 ਪਾਉਂਡ ਦੀ ਮੈਂ ਨੌਕਰੀ ਕਰਨਾ ਤੇ 200,000 ਵਾਰੀ ਮੈਂ 1,000 ਵਾਰੀ ਗੁਰੂ ਨਾਨਕ ਦਾ ਸ਼ੁਕਰਾਨਾ ਕਰਨਾ, ਮਹਾਰਾਜ ਤੂੰ ਮੈਨੂੰ ਰਜਾ ਦਿੱਤਾ। ਨਾ ਉਸ ਨੂੰ ਉਹਦੇ ਕੋਲ ਲਾਇਸੈਂਸ ਹੈ ਵੱਡਾ, ਉਹ ਕਈ ਕੁਛ ਕਰ ਸਕਦਾ। ਕਹਿੰਦਾ ਮੈਨੂੰ ਲੋੜ ਹੀ ਨਹੀਂ ਰਹੀ, ਮਨ ਨੂੰ ਲੋੜ ਹੀ ਨਹੀਂ ਰਹੀ ਧਨ ਦੀ, ਕਿਤਨਾ ਕੁ ਕਮਾਇਆ ਸੀ ਤੇ ਦੇਖ ਲਿਆ ਕੀ ਹੋਇਆ ਮੇਰੇ ਨਾਲ। ਦੁੱਖ ਨੇ ਚੋਟ ਕੀਤੀ, ਨਾ ਉਹਨੂੰ ਧਨ ਦੀ ਲੋੜ ਹੈ, ਨਾ ਉਹਨੂੰ ਹੰਕਾਰ ਕਿਸੇ ਗੱਲ ਦਾ, ਸਾਰਿਆਂ ਦੇ ਜੋੜੇ ਝਾੜੀ ਜਾਂਦਾ ਉਹ ਬੈਠਾ ਉੱਥੇ, ਜਿਹੜਾ ਬੰਦਾ ਕਿਸੇ ਦੇ ਨਾਲ ਨਹੀਂ ਸੀ ਜੁੜਦਾ। ਇਹ ਦੁੱਖ ਇੱਕ ਅਲਾਰਮ ਹੈ, ਜਦੋਂ ਦੁੱਖ ਦਾ ਅਲਾਰਮ ਵੱਜਦਾ ਵੱਡੇ ਵੱਡਿਆਂ ਨੂੰ ਜਗਾ ਦਿੰਦਾ। ਰਾਜਯੋਗੀ ਭਰਤਰੀ ਨੂੰ ਜਦੋਂ ਦੁੱਖ ਦਾ ਅਲਾਰਮ ਵੱਜਾ, ਜਿਹੜੀ ਇਸਤਰੀ ਦੇ ਨਾਲ ਸੰਬੰਧ ਜੋੜਿਆ ਸੀ, ਇਸ ਕਰਕੇ ਗੁਰੂ ਨਾਨਕ ਕਹਿੰਦੇ ਨੇ ਦੁੱਖ ਨੂੰ ਕਦੀ ਕਰੋਪੀ ਨਾ ਸਮਝ ਲੈਣਾ। ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾ ਤਾਰ। ਕਈਆਂ ਨੂੰ ਦੁੱਖ ਦੇ ਰਿਹਾ, ਕਈਆਂ ਨੂੰ ਭੁੱਖ ਦੇ ਰਿਹਾ, ਕਿਉਂਕਿ ਉਹਨਾਂ ਦੀ ਲੋੜ ਹੀ ਉਹ ਹੈ, ਕਿਉਂਕਿ ਦੁੱਖ ਦੀ ਚੋਟ ਲੱਕ ਮਾਰ ਕੇ ਪ੍ਰਮਾਤਮਾ ਜਗਾਣਾ ਚਾਹੁੰਦਾ ਕਿ ਜਾਗ, ਕਿੱਥੇ ਸੋਇਆ ਪਿਆ ਹੈ, ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ। ਤੂੰ ਕਹਿ ਰਿਹਾ ਮੇਰਾ ਪਰਿਵਾਰ ਇਸ ਸਰੀਰ ਨੇ, ਜਿਹੜੇ ਸਰੀਰ ਨੂੰ ਰੋਜ਼ ਨਵਾਨਾ ਧਵਾਨਾ, ਇਹਨੇ ਵੀ ਸਾਥ ਛੱਡ ਜਾਣਾ, ਇਹ ਵਿਆਹ ਹੋਏਗਾ, ਤੂੰ ਇਹਦੇ ਤੋਂ ਬਾਹਰ ਹੋਏਗਾ। ਇਹ ਸਰੀਰ ਵੀ ਨਾਲ ਨਹੀਂ ਤੇ ਤੂੰ ਕਹਿ ਰਿਹਾ ਮੇਰੀ ਇਸਤਰੀ, ਮੇਰੀ ਮੇਰੀ ਕਰਤੇ ਜਨਮ ਗਯੋ, ਇੱਕ ਸੰਬੰਧ ਹੈ ਜੋ ਜੋੜਿਆ ਪ੍ਰਭੂ ਨੇ, ਪਰ ਇੱਥੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੋਪ ਤੇ ਕਿਆ ਲੱਗਾ ਮੇਰਾ। ਤੇ ਭਗਤ ਕਬੀਰ ਦੱਸ ਰਹੇ ਹਨ, ਬੜੇ ਪਿਆਰ ਦੇ ਨਾਲ ਸਰਵਣ ਕਰੀਏ, 9 ਦੁਆਰਿਆਂ ਤੋਂ ਉੱਪਰ ਦੀ ਗੱਲ ਕਰਦੇ ਹਨ, ਜਿੱਥੇ ਲਿਜਾਣ ਦੀ ਗੱਲ ਕਰਦੇ ਨੇ, ਦੁੱਖ ਦੀ ਚੋਟ ਉੱਥੇ ਲੈ ਜਾਂਦੀ ਹੈ। ਕਈ ਵਾਰ ਉਪਦੇਸ਼ ਕੰਮ ਨਹੀਂ ਕਰਦਾ, ਗੁਰੂ ਦਾ ਉਪਦੇਸ਼ ਕਰਕੇ ਕਿਸੇ ਨੂੰ ਕਈ ਵਾਰ ਸਮਝ ਨਹੀਂ ਆਉਂਦੀ, ਫਿਰ ਪ੍ਰਮਾਤਮਾ ਦੁੱਖ ਦਾ ਉਪਦੇਸ਼ ਕਰਾਉਂਦਾ ਹੈ, ਦੁੱਖ ਦੀ ਚੋਟ ਨਾਲ ਉਹਨੂੰ ਚੁੱਕਦਾ ਹੈ ਉੱਪਰ। ਬੜੇ ਪਿਆਰ ਦੇ ਨਾਲ ਅਖਨੀ ਅਰਥ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸੇਵਕੀ ਪੁਰੀ ਬਸੈ ਬੁੱਧ ਸਾਰ।
ਕਹਿੰਦੇ ਨੇ ਸ਼ਿਵ ਦੀ ਪੁਰੀ ਪ੍ਰਮਾਤਮਾ ਦੇ ਨਗਰ ਦੇ ਵਿੱਚ ਬੁੱਧੀ ਦੀ ਮਲੀਨਤਾ ਜਦੋਂ ਤੱਕ ਮਿਟਦੀ ਨਹੀਂ ਉਦੋਂ ਤੱਕ ਜਾਇਆ ਨਹੀਂ ਜਾ ਸਕਦਾ। ਜਦੋਂ ਤੱਕ ਮਨ ਦੇ ਅੰਦਰ ਵਾਸ਼ਨਾ ਹੈ, ਗੁਰਦੇਵ ਕਹਿੰਦੇ ਨੇ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ। ਵਾਸ਼ਨਾ ਨਿਰੰਕਾਰ ਦੇ ਨਾਲ ਜੁੜਨ ਹੀ ਨਹੀਂ ਦੇ ਸਕਦੀ, ਕਿਸੇ ਕੀਮਤ ਤੇ ਨਹੀਂ ਦੇ ਸਕਦੀ। ਵਾਸ਼ਨਾ ਦੇ ਵਿੱਚ ਮੰਗ ਹੁੰਦੀ ਹੈ ਤੇ ਸੰਤੋਖ ਦੇ ਵਿੱਚ ਸਦਾ ਸ਼ੁਕਰਾਨਾ ਹੁੰਦਾ ਹੈ। ਜਿਹੜਾ ਗੁਰੂ ਦੇ ਦਰ ਤੇ ਆ ਕੇ ਮੰਗਾਂ ਕਰ ਰਿਹਾ, ਗੁਸਤਾਖੀ ਮਾਫ, ਉਹ ਹਜੇ ਮੰਗਾਂ ਕਰ ਰਿਹਾ, ਉਹਦੀ ਮੰਗਾਂ ਦੇ ਕਾਰਨ ਉਹਦੇ ਅੰਦਰ ਵਾਸ਼ਨਾ ਹੈ, ਜੋ ਵਾਸ਼ਨਾ ਬਾਹਰੋਂ ਪੂਰਨ ਨਹੀਂ ਹੋਈ, ਹੁਣ ਸ਼ਾਇਦ ਗੁਰੂ ਪੂਰੀ ਕਰ ਦੇਗਾ। ਬਸ ਕਿਤਨਾ ਕੁ ਸੰਬੰਧ ਹੈ, ਜੋ ਮੰਗ ਰਿਹਾ ਹੈ ਵਾਸ਼ਨਾ ਸਦਾ ਮੰਗੇਗੀ, ਕਿਉਂਕਿ ਵਾਸ਼ਨਾ ਰੱਜਦੀ ਨਹੀਂ। ਭਾਵੇਂ ਲੋਭ ਵਾਸ਼ਨਾ ਹੋਵੇ, ਹੰਕਾਰ ਵਾਸ਼ਨਾ, ਮੋਹ ਵਾਸ਼ਨਾ ਹੈ, ਭਾਵੇਂ ਉਹ ਕਾਮ ਵਾਸ਼ਨਾ ਹੈ, ਉਹ ਕਦੀ ਰੱਜਦੀ ਨਹੀਂ ਤੇ ਜੋ ਆਪਣੇ ਕੋਲ ਹੈ ਉਹਨੂੰ ਦੇਖਣਾ ਨਹੀਂ, ਸਦਾ ਅੱਗੇ ਨੂੰ ਨਜ਼ਰ ਮਾਰੇਗੀ, ਹੋਰ ਪਰੇ। ਲੋਭ ਵਾਸ਼ਨਾ ਹੈ, ਜੋ ਕੋਲ ਹੈ ਉਹਨੂੰ ਨਹੀਂ ਦੇਖੇਗੀ, ਮੰਗ ਕਰੇਗੀ ਜੋ ਨਹੀਂ ਹੈ ਕੋਲ, ਉੱਥੇ ਜਾਣ ਦੀ। ਤੇ ਅਗਰ ਉਹ ਮੰਗ ਕਰ ਰਹੀ ਹੈ ਤਾਂ ਉਹ ਮੰਗ ਫਿਰ ਬੁੱਧੀ ਨੂੰ ਮਲੀਨ ਕਰੇਗੀ, ਤੇ ਮੰਗਣ ਵਾਲਾ ਮਨੁੱਖ ਕਦੀ ਵੀ ਪ੍ਰਮਾਤਮਾ ਦੇ ਸ਼ੁਕਰਾਨੇ ਚ ਨਹੀਂ ਆ ਸਕਦਾ, ਕਿਉਂਕਿ ਜੋ ਮੰਗਤਾ ਹੈ, ਭੁੱਖਾ ਹੈ, ਉਹ ਕਦੀ ਸ਼ੁਕਰਾਨਾ ਨਹੀਂ ਕਰੇਗਾ। ਸ਼ੁਕਰਾਨਾ ਤੇ ਉਹ ਹੀ ਕਰ ਸਕਦਾ ਜੋ ਰੱਜ ਗਿਆ। ਇਸ ਕਰਕੇ ਗੁਰਦੇਵ ਸਾਹਿਬ ਬਾਣੀ ਚ ਕਹਿੰਦੇ ਨੇ ਮੰਮਾ ਮੰਗਣ ਹਾਰ ਇਆਣਾ, ਕਹਿੰਦੇ ਨੇ ਤੂੰ ਨਾ ਸਮਝ ਹੈ ਮੰਗਣ ਵਾਲੇ ਨੂੰ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਬੋਲ, ਉਹ ਕਹਿੰਦੇ ਨੇ ਮੰਮਾ ਮੰਗਣ ਹਾਰ ਇਆਣਾ, ਦੇਨ ਹਾਰ ਦੇ ਰਹੇ ਉਸ ਜਾਨਾ। ਗੁਰਦੇਵ ਕਹਿੰਦੇ ਨੇ ਤੂੰ ਮੰਗ ਰਿਹਾ ਠੀਕ ਹੈ, ਲੇਕਿਨ ਤੈਨੂੰ ਮੰਗਣ ਦੀ ਜਾਚ ਹੀ ਨਹੀਂ ਆਈ, ਤੂੰ ਮੰਗ ਕੀ ਰਿਹਾ। ਤੂੰ ਮੰਗ ਰਿਹਾ ਪ੍ਰਮਾਤਮਾ ਦੇ ਕੋਲੋਂ ਉਹ ਚੀਜ਼ਾਂ ਜਿਹੜੀਆਂ, ਗੁਰਦੇਵ ਕਹਿੰਦੇ ਨੇ ਮੰਗਣ ਮੰਗ ਤੂੰ ਮੰਗੇ ਵੀ ਆ, ਹੋਰ ਹੀ ਮੰਗਦਾ ਰਿਹਾ। ਜਾ ਤੇ ਕੁਸਲ ਨਾ ਕਬੂ ਕੀ ਆ, ਕਹਿੰਦੇ ਨੇ ਮੰਗਾਂ ਬੜੀਆਂ ਮੰਗੀਆਂ, ਖੁਸ਼ੀ ਸੁੱਖ ਮਿਲਿਆ, ਕੁਸ਼ਲਤਾ ਮਿਲੀ। ਬਾਰ ਬਾਰ ਕਹਿੰਦੇ ਨੇ ਮੰਮਾ ਮੰਗਣ ਹਾਰ ਇਆਨਾ, ਦੇਨ ਹਾਰ ਦੇ ਰਹੇ ਹੋ ਸੁਜਾਨਾ। ਜੋ ਕਿਛ ਦੇ ਸੋ ਏਕਾ ਵਾਰ, ਮਨ ਮੂਰਖ ਕਹਿ ਕਰੈ ਪੁਕਾਰ, ਜੋ ਮੰਗੈ ਸੋ ਮੰਗੈ ਵੀ ਆ, ਹੋਰ ਤਾਤੇ ਕੁਸਲ ਨਾ ਕਬੂ ਕੀ ਆ। ਜੋ ਅਸੀਂ ਮੰਗ ਮੰਗੀ ਹੈ, ਝੋਲੀ ਚ ਪੈ ਗਈ ਹੈ, ਗੁਰਦੇਵ ਕਹਿੰਦੇ ਨੇ ਕੁਸ਼ਲ ਹੋ ਗਿਆ, ਸੁਖੀ ਹੋ ਗਿਆ, ਫਿਰ ਹੋਰ ਮੰਗਾਂ, ਹੋਰ ਦੀਆਂ ਹੋਰ ਮੰਗਾਂ।
ਤਾਂ ਗੁਰਦੇਵ ਕਹਿੰਦੇ ਨੇ ਮੰਗਣ ਮੰਗ ਤਾਂ ਇੱਕ ਹੈ ਮੰਗ, ਕਹਿੰਦੇ ਨੇ ਮੰਗਣਾ ਹੀ ਆ ਤੇ ਇੱਕ ਚੀਜ਼ ਮੰਗ ਕੀ, ਨਾਨਕ ਜਾ ਤੇ ਪਰੈ ਪਰਾਂਗ, ਜਿਹਦੇ ਨਾਲ ਤੂੰ ਮੰਗਾਂ ਤੋਂ ਪਾਰ ਚਲਾ ਜਾਵੇਂ, ਦੁੱਖ ਤੋਂ ਪਾਰ ਚਲਾ ਜਾਵੇਂ, ਉਹ ਮੰਗ ਕੀ ਹੈ? ਕਹਿੰਦੇ ਨੇ ਖੁਦਾ ਕੋ ਮੰਗ ਲਿਆ, ਖੁਦਾ ਕੋ ਮੰਗ ਲਿਆ ਦੁਨੀਆਂ ਕੀ ਹਰ ਵਸਤੂ ਛੋੜ ਕੇ, ਕਹਿੰਦੇ ਪਰਮਾਤਮਾ ਸਾਰੀਆਂ ਵਸਤੂਆਂ ਨੂੰ ਛੱਡ ਕੇ ਤੈਨੂੰ ਮੰਗ ਲਿਆ ਹੈ, ਤੇ ਤੇਰੇ ਝੋਲੀ ਦੇ ਵਿੱਚ ਪੈਣ ਦੇ ਨਾਲ ਕੀ ਹੋਇਆ ਹੈ? ਸਾਰਾ ਕੁਛ ਮਿਲ ਗਿਆ ਹੈ, ਸਾਰੇ ਪਦਾਰਥ ਮੇਰੀ ਝੋਲੀ ਚ ਆ ਗਏ ਹਨ। ਕਬੀਰ ਨੂੰ ਧਨ ਦੀ ਲੋੜ ਨਹੀਂ, ਝੋਪੜੀ ਚ ਰਹਿੰਦਾ, ਸਾਡੇ ਕੋਲ ਧਨ ਦੇ ਅੰਬਾਰ ਹਨ, ਅਸੀਂ ਤਾਂ ਵੀ ਮੰਗੀ ਜਾ ਰਹੇ ਹਾਂ। ਕਬੀਰ ਨੂੰ ਰੱਬ ਕਹਿੰਦਾ ਕੁਛ ਚਾਹੀਦਾ, ਕਹਿੰਦਾ ਕੀ ਚਾਹੀਦਾ, ਇਤਨੀ ਝੋਲੀ ਭਰ ਦਿੱਤੀ ਆ, ਜੰਗਾ ਹੀ ਨਹੀਂ ਮੇਰੀ ਝੋਲੀ ਚ, ਤੇ ਸਾਡੀਆਂ ਝੋਲੀਆਂ ਭਰ ਕੇ ਵੀ ਕਿਤੇ ਨਾ ਕਿਤੇ ਥਾਂ ਹੁੰਦੀ ਹੈ, ਹੋਰ ਪਾਈ ਜਾ ਪ੍ਰਭੂ, ਮੈਂ ਨਹੀਂ ਰੱਜਿਆ। ਤੇ ਕਬੀਰ ਰਵਿਦਾਸ ਜਿਨ੍ਹਾਂ ਨੇ ਜੁੱਤੀਆਂ ਗੰਢ ਗੰਢ ਕੇ ਗੁਜ਼ਾਰਾ ਕੀਤਾ ਪਰ ਮੰਗਾਂ ਨਹੀਂ ਕੀਤੀਆਂ, ਇੱਕ ਉਹਨਾਂ ਦੀ ਬਾਣੀ ਦੇ ਵਿੱਚ ਕਿਤੇ ਵੀ ਕੋਈ ਐਸਾ ਸ਼ਬਦ ਨਹੀਂ ਮਿਲਦਾ ਜਿੱਥੇ ਉਹਨਾਂ ਨੇ ਮੰਗਾਂ ਕੀਤੀਆਂ ਪਦਾਰਥ ਦੀਆਂ। ਬਾਰ ਬਾਰ ਸ਼ੁਕਰਾਨਾ, ਪਰਮਾਤਮਾ ਤੂੰ ਬੇਅੰਤ ਹੈ, ਤੂੰ ਅਪਾਰ ਹੈ, ਤੂੰ ਦਿਆਲ ਹੈ, ਕਿਉਂ? ਤੂੰ ਸਾਨੂੰ ਨਾਮ ਦਾ ਰਸ ਬਖਸ਼ ਦਿੱਤਾ ਹੈ। ਤਾਂ ਗੁਰਦੇਵ ਕਹਿੰਦੇ ਨੇ ਬੁੱਧ ਨਿਰਮਲ ਹੁੰਦੀ ਹੈ ਤੇ ਪ੍ਰਭੂ ਦੇ ਦਰ ਤੇ ਘਰ ਦੇ ਵਿੱਚ ਨਿਵਾਸ ਹੁੰਦਾ ਹੈ।
ਤੁਮ ਮਿਲ ਕੇ ਕਰੋ ਵਿਚਾਰ,
ਗੁਰਦੇਵ ਕਹਿੰਦੇ ਨੇ ਆਪਣੀ ਸੁਰਤ ਨੂੰ ਜੋੜ ਕੇ ਉਥੋਂ ਦੀ ਵਿਚਾਰ ਕਰੋ ਜਿੱਥੇ ਮਨ ਰੱਜਦਾ ਹੈ, ਜਿੱਥੇ ਰੱਜਦਾ ਨਹੀਂ ਤੁਸੀਂ ਰੋਜ਼ ਉੱਥੋਂ ਦੀਆਂ ਵਿਚਾਰਾਂ ਲੈ ਕੇ ਬੈਠਦੇ ਹੋ। ਇਨਸਾਨ ਦੀ ਵਿਚਾਰ ਕੀ ਹੁੰਦੀ ਹੈ? ਚਾਰ ਮਨੁੱਖ ਜੁੜਨਗੇ ਜਾਂ ਰਾਜਨੀਤੀ ਦੀ ਗੱਲ ਕਰਨਗੇ ਜਾਂ ਪਰਿਵਾਰ ਦੀ ਆਰਥਿਕ ਗੱਲਾਂ ਕਰਨਗੇ, ਧਰਮ ਦੀ ਸੁਰਤ ਸ਼ਬਦ ਦੀ ਨਾ ਕਿਸੇ ਕੋਲ ਗੱਲ ਹੈ ਤੇ ਨਾ ਹੀ ਕਿਸੇ ਕੋਲ ਸੁਰਤ ਸ਼ਬਦ ਦਾ ਗਿਆਨ ਹੈ। ਤਾਂ ਗੁਰਦੇਵ ਕਹਿੰਦੇ ਨੇ ਉਹ ਸੱਚੇ ਘਰ ਦੀ ਵਿਚਾਰ ਕਰ।
ਈਤ ਯੂਤ ਕੀ ਸੋਝੀ ਪਰ,
ਇਸ ਲੋਕ ਅਤੇ ਪਰਲੋਕ ਦੀ ਤੈਨੂੰ ਸੋਝੀ ਪੈ ਜਾਏਗੀ ਕਿ ਲੋਕ ਦੇ ਵਿੱਚ ਕਿਹੜੀਆਂ ਚੀਜ਼ਾਂ ਪਦਾਰਥਾਂ ਜੋ ਵੀ ਤੈਨੂੰ ਮਿਲ ਰਹੀਆਂ ਨੇ ਇਹ ਤੇਰੀ ਲੋੜ ਵਾਸਤੇ ਹਨ, ਤੇਰੇ ਮਨ ਦੇ ਲੋਭ ਵਾਸਤੇ ਨਹੀਂ, ਕਿਉਂਕਿ ਲੋਭ ਕਦੀ ਨਹੀਂ ਰੱਜਦਾ। ਲੋੜ ਹੈ, ਭੋਜਨ ਦੀ ਲੋੜ ਹੈ, ਸਰੀਰ ਚੱਲੇਗਾ ਨਹੀਂ, ਬਸ ਇਤਨੀ ਕੁ ਗੱਲ ਹੈ। ਲੇਕਿਨ ਭੋਜਨ ਤੇ ਹੀ ਅਟਕ ਜਾਣਾ, ਜ਼ਿੰਦਗੀ ਖਾਣ ਵਾਸਤੇ ਬਤੀਤ ਕਰ ਦੇਣੀ, ਗੁਰਦੇਵ ਕਹਿੰਦੇ ਨੇ ਸਮਝ ਨਹੀਂ ਆਏਗੀ ਕਿ ਇਸ ਲੋਕ ਪ੍ਰਲੋਕ ਦੀ ਸੋਝੀ ਤੈਨੂੰ ਮਿਲੇਗੀ।
ਕੌਣ ਕਰਮ ਮੇਰਾ ਕਰ ਕਰ ਮਰੈ,
ਕਹਿੰਦੇ ਨੇ ਬਸ ਕਿਹੜੇ ਕਰਮ ਦੀ ਤੈਨੂੰ ਸੋਝੀ ਹੈ? ਮੇਰਾ ਮੇਰਾ ਕਰਦੇ ਜਨਮ ਬੀਤ ਗਿਆ, ਮੇਰੀ ਮੇਰੀ ਕਰਦੇ ਜਨਮ ਗਯੋ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਗੁਰਦੇਵ ਕਹਿੰਦੇ ਨੇ ਜਦੋਂ ਤੱਕ ਤੇਰੇ ਅੰਦਰੋਂ ਮੇਰਾ ਮੇਰਾ ਨਿਕਲਦਾ ਜਾ ਰਿਹਾ, ਗੁਰਦੇਵ ਕਹਿੰਦੇ ਨੇ ਕਾਰਜ ਇੱਕ ਵੀ ਨਹੀਂ ਸਵਰ ਰਿਹਾ। ਜੋ ਚੀਜ਼ਾਂ ਤੈਨੂੰ ਮਿਲ ਰਹੀਆਂ ਨੇ ਤੈਨੂੰ ਨਹੀਂ ਮਿਲ ਰਹੀਆਂ, ਉਹ ਤੇਰੇ ਹੰਕਾਰ ਜਿਹਨੂੰ ਪੱਠੇ ਪੈ ਰਹੇ ਹਨ, ਤੇਰਾ ਹੰਕਾਰ ਪੂਰਤੀਵਾਨ ਹੁੰਦਾ ਜਾ ਰਿਹਾ। ਤੇ ਜਿੱਦਣ ਹੰਕਾਰ ਚਲਾ ਜਾਂਦਾ ਹੈ ਉਦਣ ਕਬੀਰ ਕਹਿੰਦੇ ਨੇ ਕਿਆ ਮੰਗੋ ਕਿ ਫਿਰ ਨਾ ਰਹਾਈ, ਕੀ ਮੰਗਾਂ ਪਰਮਾਤਮਾ, ਕਿਹੜੀ ਚੀਜ਼ ਮੰਗਾਂ ਤੇਰੇ ਤੋਂ, ਜਿਹੜੀ ਵੀ ਮੰਗਾਂਗਾ ਉਹ ਇੱਕ ਦਿਨ ਚਲੀ ਜਾਏਗੀ। ਇਸ ਕਰਕੇ ਪਰਮਾਤਮਾ ਜੋ ਤੂੰ ਦੇ ਰਿਹਾ ਹੈ ਮੈਨੂੰ ਉਹ ਹੀ ਚਾਹੀਦਾ, ਜੋ ਮੈਂ ਚਾਹੁੰਦਾ ਵਾ ਉਹ ਮੇਰੀ ਮੰਗਾਂ ਦਾ ਨਾਸ ਕਰ, ਮੈਨੂੰ ਕਿਸੇ ਸ਼ੈ ਦੀ ਲੋੜ ਨਹੀਂ। ਕਿਆ ਮੰਗੂ ਕਿ ਫਿਰ ਨਾ ਰਹਾਈ, ਕੀ ਮੰਗਾਂ, ਜੋ ਮੈਂ ਮੰਗਦਾ ਉਹ ਟਿਕੇਗਾ ਨਹੀਂ। ਜੋ ਵੀ ਸੰਸਾਰ ਅਸੀਂ ਦੇਖ ਰਹੇ ਹਾਂ ਸੰਸਾਰ ਦੇ ਵਿੱਚ ਸਾਰਾ ਕੁਛ ਜਾ ਰਿਹਾ ਹੈ, ਸਿੱਧਰ ਬਣਿਆ ਹੈ ਜਾ ਰਿਹਾ, ਕਿੱਧਰ ਆਪਣੇ ਅੰਤ ਦੀ ਤਰਫ, ਮਕਾਨ ਬਣਾਇਆ ਸੀ ਜਾ ਰਿਹਾ, ਕਿੱਧਰ ਜਾ ਰਿਹਾ, 100, 200, 300, 500, 1000 ਸਾਲ ਬਾਅਦ ਆਪਣੇ ਅੰਤ ਦੀ ਤਰਫ ਜਾ ਰਿਹਾ। ਦੁਨੀਆਂ ਦੀ ਕੋਈ ਵੀ ਚੀਜ਼ ਹੈ ਉਹ ਇਸ ਲੋਕ ਕਰਕੇ ਬਣਦੀ ਹੈ ਕਿ ਇੱਕ ਦਿਨ ਉਹਨੇ ਮਿਟਣਾ ਹੈ, ਕਿਉਂਕਿ ਕੋਈ ਵੀ ਇੱਥੇ ਚੀਜ਼, ਗੁਰਦੇਵ ਕਹਿੰਦੇ ਨੇ ਜੋ ਦਿਸੈ ਸੋ ਸਗਲ ਵਿਨਾਸ਼ ਹੈ, ਜੋ ਦਿਸੈ ਸੋ ਚਾਲਣ ਹਾਰ, ਜੋ ਦਿਸ ਰਿਹਾ ਹੈ ਉਹ ਨਾਸ਼ਵਾਨ ਹੈ। ਤੇ ਕਬੀਰ ਕਹਿੰਦੇ ਨੇ ਮੇਰੀ ਨਜ਼ਰ ਨੇ ਇੱਕ ਚੀਜ਼ ਦੇਖ ਲਈ ਹੈ ਪ੍ਰਮਾਤਮਾ, ਇੱਥੇ ਜੋ ਦਿਖ ਰਿਹਾ ਹੈ ਉਹ ਨਾਸ਼ਵਾਨ ਹੈ। ਤੇ ਫਿਰ ਨਾਸ਼ਵਾਨ ਦੇ ਨਾਲ ਕਦੀ ਭਗਤ ਦਾ ਰਿਸ਼ਤਾ ਨਹੀਂ ਜੁੜਦਾ, ਪਦਾਰਥਾਂ ਦੇ ਨਾਲ ਭਗਤ ਰਿਸ਼ਤਾ ਜੋੜਦਾ ਨਹੀਂ, ਕਿਉਂਕਿ ਪਦਾਰਥ ਨਾਸ਼ਵਾਨ ਹਨ। ਪਦਾਰਥਾਂ ਨੂੰ ਭਗਤ ਵਰਤਦਾ ਜ਼ਰੂਰ ਹੈ ਲੇਕਿਨ ਉਹਨਾਂ ਦੇ ਨਾਲ ਸੰਬੰਧ ਨਹੀਂ ਜੋੜਦਾ। ਤਾਂ ਗੁਰਦੇਵ ਕਹਿ ਰਹੇ ਹਨ ਕਿ ਕੀ ਮੰਗੀਏ, ਕੁਛ ਇੱਥੇ ਥਿਰ ਨਹੀਂ ਰਹਿੰਦਾ, ਤੇ ਉੱਥੋਂ ਦੀ ਇਹ ਪ੍ਰਮਾਤਮਾ ਤੂੰ ਕਿਰਪਾ ਕਰ, ਮੇਰੇ ਮੇਰੇ ਨੂੰ ਖਤਮ ਕਰ, ਜਿਹੜਾ ਇਹ ਮਨ ਬਾਰ ਬਾਰ ਮੇਰਾ ਮੇਰਾ ਕਰ ਰਿਹਾ ਉਹ ਅੰਦਰੋਂ ਮੇਰੇ ਨੂੰ ਕੱਢ।
ਮੇਜ ਪਾਦੇ ਉਪਰ ਲਾਗੋ ਧਿਆਨ,
ਗੁਰਦੇਵ ਪਾਤਸ਼ਾਹ ਕਹਿੰਦੇ ਹਨ ਭਗਤ ਕਬੀਰ ਜੀ ਉਪਦੇਸ਼ ਕਰ ਰਹੇ ਹਨ ਉਸ ਨਿਜ ਪਦ ਉੱਤੇ, ਉਹ ਪਰਮ ਪਦ ਹੈ ਜੋ ਆਪਣਾ ਹੀ ਸਰੂਪ ਹੈ, ਆਤਮ ਸਰੂਪ ਪਰਮਾਤਮਾ ਕੀ ਹੈ, ਸਾਡਾ ਅਸੀਂ ਅੰਸ਼ੀ ਹਾਂ ਉਹ ਅੰਸ਼ ਹੈ, ਪਰਮਾਤਮਾ ਅੰਸ਼ੀ ਅਸੀਂ ਉਸਦੀ ਅੰਸ਼ ਹਾਂ, ਅਸੀਂ ਅੰਸ਼ ਉਸ ਅੰਸ਼ੀ ਦੇ ਨਾਲ ਜੁੜਨਾ ਹੈ। ਤਾਂ ਗੁਰਦੇਵ ਕਹਿ ਰਹੇ ਹਨ ਕਿ ਉਸ ਪਰਮਾਤਮਾ ਉਸ ਨਿਜ ਪਦ ਦੇ ਨਾਲ ਜੋੜ, ਉਹਦੇ ਵਿੱਚ ਧਿਆਨ ਜੋੜ, ਲੇਕਿਨ ਸਾਡਾ ਬਾਰ ਬਾਰ ਧਿਆਨ ਜਾਂਦਾ ਹੈ ਥੱਲੇ ਨੂੰ, ਧਿਆਨ ਖਿੰਡ ਜਾਂਦਾ ਹੈ ਕੁਛ ਦੇਖ ਕੇ, ਧਿਆਨ ਖਿੰਡ ਜਾਂਦਾ ਹੈ ਕੁਛ ਸੁਣ ਕੇ, ਧਿਆਨ ਬਿਖਰ ਜਾਂਦਾ ਕੁਛ ਬੋਲ ਕੇ। ਇਕਾਗਰ ਚਿਤ ਮਨ ਸਦਾ ਸ਼ਾਂਤ ਹੁੰਦਾ ਹੈ, ਨਾ ਬਹੁਤਾ ਬੋਲਣ ਦੀ ਲੋੜ, ਨਾ ਬਹੁਤਾ